ਆ ਬੁੱਢੇ ਹੁੰਦੇ ਉਹ ਬੁੱਢੇ ਇਸ ਕਰਕੇ ਹੁੰਦੇ ਆ ਵੀ ਅਸੀਂ ਮਨ ਨੂੰ ਖੜਾ ਕਰਨਾ ਨਹੀਂ ਸਿੱਖ ਮਨ ਨੂੰ ਟਿਕਾਉਣਾ ਕੀ ਹੈ ਸਦਾ ਲਈ ਬਲੱਡ ਪ੍ਰੈਸ਼ਰ ਨਾਰਮਲ ਰੱਖਣਾ ਇਸ ਕਰਕੇ ਜਿਹੜਾ ਉਡੇ ਨਾ ਹੰਸ ਜਦੋਂ ਤੇਰਾ ਮਨ ਬਾਹਰ ਨਹੀਂ ਜਾਏਗਾ ਤੇਰੀ ਕੰਧ ਨਹੀਂ ਗਿਰੇਗੀ ਤੇਰੀ ਕੰਧ ਦਿਨ ਬ ਦਿਨ ਤੈਨੂੰ ਸਿਹਤ ਮਿਲੇਗੀ ਇਸ ਕਰਕੇ ਮੀਨ ਕੀ ਚਪਲ ਸਿਉਂ ਜੁਗਤੇ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਚੀਜੇ ਇਹਦੇ ਤੇ ਅਸੀਂ ਕੋਈ 13-14 ਟੇਪਾਂ ਕੀਤੀਆਂ ਬਾਬੇ ਨਾਨਕ ਦੀ ਇਸੇ ਫਿਲੋਸਫੀ ਤੇ ਉਹ ਅਸੀਂ ਪਿੱਛੇ ਕਰ ਚੁੱਕੇ ਹਾਂ ਪਰ ਅੱਜ ਉਨ੍ਹਾਂ ਦੀ ਇੱਕ ਅਜੀਬ ਚੀਜ਼ ਲੈ ਰਹੇ ਹਾਂ ਭਈ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਇਹ ਮਨ ਸਭ ਤੋਂ ਜ਼ਿਆਦਾ ਅੰਦਰ ਕਾਹਦੇ ਨਾਲ ਨਹੀਂ ਟਿਕਦਾ ਸਾਨੂੰ ਹਰ ਵੇਲੇ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਆ ਜਿਹੜੀ ਚਿੰਤਾ ਹੈ ਨਾ ਇਹੋ ਹੀ ਜੜ ਹੈ ਮਨ ਨੂੰ ਨਾ ਟਿਕਣ ਦੀ ਕਿਸੇ ਨੂੰ ਕਿਸੇ ਕਿਸਮ ਦੀ ਚਿੰਤਾ ਹੁੰਦੀ ਹੈ ਕਈਆਂ ਨੂੰ ਪ੍ਰਚਾਰ ਦੀ ਚਿੰਤਾ ਰਹਿੰਦੀ ਕਈ ਸਿੱਖ ਬਣ ਜਾਂਦੇ ਆ ਤੇ ਉਹਨਾਂ ਨੂੰ ਇਹੋ ਹੀ ਚਿੰਤਾ ਰਹਿੰਦੀ ਹੈ ਜੀ ਆ ਜਿਹੜੇ ਚੱਲੇ ਆ ਨਵਾਂ ਜਿਹਾ ਜਥਾ ਇਹ ਗੁਰਮਤਿ ਚ ਨਹੀਂ ਹੈ ਉਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਭਾਈ ਕਈਆਂ ਨੂੰ ਇਹੋ ਚਿੰਤਾ ਹੁੰਦੀ ਲੈ ਜੀ ਫਲਾਨਾ ਗੁਰਮਤਿ ਚ ਨਹੀਂ ਆ ਤੁਸੀਂ ਠੇਕਾ ਲਿਆ ਫਲਾਨਾ ਜੀ ਆ ਤੇ ਸਿੱਖੀ ਦੇ ਉਲਟ ਕੰਮ ਹੈ ਆ ਨੀ ਕਰ ਰਹੇ ਉਹਨਾਂ ਨੂੰ ਇਹੋ ਚਿੰਤਾ ਰਹਿੰਦੀ ਅੱਛਾ ਕਈਆਂ ਨੂੰ ਕਮੇਟੀਆਂ ਦੇ ਮੈਂਬਰ ਬਣ ਜਾਂਦੇ ਗੁਰਦੁਆਰਿਆਂ ਦੀ ਉਹਨਾਂ ਨੂੰ ਉਹਨਾਂ ਦੇ ਫੰਡ ਕਿਉਂਕਿ ਕਿਸ਼ਤ ਦੇਣੀ ਹੁੰਦੀ ਆ ਉਹਨਾਂ ਨੂੰ ਉਹੀ ਚਿੰਤਾ ਰਹਿੰਦੀ ਅਸੀਂ ਇਸ ਮਨ ਦਾ ਪੁਆੜਾ ਮਕਾਉਣਾ ਭਈ ਇਹ ਕਿਉਂ ਨੀ ਟਿਕਦਾ ਕਿਉਂਕਿ ਇਹਦੇ ਫੈਕਟਰ ਲੱਭਣੇ ਸਾਨੂੰ ਸਭ ਤੋਂ ਜ਼ਿਆਦਾ ਫੈਕਟਰ ਆ ਸਾਡਾ ਗੁਰਦੁਆਰਿਆਂ ਦੇ ਪੁਆੜੇ ਆ ਗੁਰਦੁਆਰੇ ਜਿਹੜਾ ਗੁਰਦੁਆਰੇ ਜਾਂਦਾ ਇਹ ਗੁਰਦੁਆਰਾ ਦੇ ਅੰਦਰ ਆ ਸਾਡਾ ਪਰ ਜਿਹੜੇ ਇਸ ਧਰਮ ਸਾਰ ਜਾਂਦੇ ਆ ਜੋ ਉੱਥੇ ਸੁਣਦੇ ਕਰਦੇ ਜੋ ਕੁਛ ਉਸ ਮਾਹੌਲ ਚ ਹੋ ਰਿਹਾ ਨਾ ਉਹ ਭੁੱਲ ਜਾਣ ਭਈ ਉਹਨਾਂ ਨੂੰ ਚਿੰਤਾ ਨਹੀਂ ਹੋਏਗੀ ਹੁਣ ਤੇ ਇੱਥੇ ਤੱਕ ਆ ਗਿਆ ਵੀ ਐਸ ਨੌਰਥ ਅਮੈਰੀਕਾ ਚ ਸਾਡੇ ਹੁੰਦਿਆਂ 20 ਸਾਲ ਜਦੋਂ ਰਾਮ ਨਾਲ ਘਰਾਂ ਚ ਸੰਗਤ ਰੱਖਦੇ ਸੀ ਇਹ ਗੁਰਦੁਆਰੇ ਦਾ ਪੰਗਾ ਨਹੀਂ ਸੀ ਪਾਇਆ ਬਾਹਰ ਖੜਾ ਕਰਨ ਦਾ ਉਦੋਂ ਬੜੇ ਰਾਮ ਨਾਲ ਸਾਰਿਆਂ ਚ ਪਿਆਰ ਹੁੰਦਾ ਸੀ ਔਰ ਜਦੋਂ ਗੁਰਦੁਆਰਾ ਬਣਾਇਆ ਨੀ ਔਰ ਜਿੰਨੇ ਸਭ ਤੋਂ ਜ਼ਿਆਦਾ ਸੇਵਾ ਕੀਤੀ ਗੁਰਦੁਆਰੇ ਨਾਲ ਔਰ ਫਿਰ ਜਿਹੜੀ ਕਮੇਟੀ ਆਊਗੀ ਸਭ ਤੋਂ ਪਹਿਲਾਂ ਉਹਨੂੰ ਬਾਹਰ ਕੱਢੂਗੀ ਉਹਨੂੰ ਫਿਰ ਇਹ ਚਿੰਤਾ ਪੈ ਜਾਂਦੀ ਦੇਖੋ ਜੀ ਮੈਂ ਬਣਾਇਆ ਮੈਂ ਆ ਸ਼ਿਕਾਗੋ ਦਾ ਜਿਹਨੇ ਡਿਜ਼ਾਇਨ ਕੀਤਾ ਵੱਡੇ ਗੁਰਦੁਆਰੇ ਦਾ ਉਹ ਮੇਰੇ ਪਹਿਲਾਂ ਬਹੁਤ ਪਹਿਲਾਂ ਰੋਵੇ ਕਹਿੰਦਾ ਜੀ ਇਹ ਪੈਸਾ ਜੀ ਸਾਰੇ ਡਿਜ਼ਾਇਨ ਮੈਂ ਬਣਾਇਆ ਸਰ ਮੈਂ ਕਿਹਾ ਫੇਰ ਕੀ ਹੋਇਆ ਤੂੰ ਕਿਉਂ ਗੁਰਦਾਸ ਕਿਉਂ ਤੇਰਾ ਮੂੰਹ ਲੱਭ ਕੇ ਕਹਿੰਦੇ ਜੀ ਮੈਨੂੰ ਪੁੱਛਦਾ ਹੀ ਕੋਈ ਨੀ ਹੁਣ ਉਹ ਸ਼ਿਕਾਗੋ ਦੇ ਗੁਰਦੁਆਰੇ ਚ ਵੀ ਪੁਲਿਸ ਆਉਣ ਲੱਗ ਪਈ ਕਿਹੜਾ ਗੁਰਦੁਆਰਾ ਜਿੱਥੇ ਕਿਉਂ ਉਹਨਾਂ ਦੀ ਚਿੰਤਾ ਨੀ ਮੁੱਕਦੀ ਵੋਟਾਂ ਦੇ ਦਿਨ ਆਏ ਨੀ ਤੇ ਸਾਰੀ ਸਾਰੀ ਰਾਤ ਟੈਲੀਫੋਨਾਂ ਤੇ ਚਿੰਤਾ ਵੀ ਆਪ ਇਹ ਭਾਈ ਸਾਹਿਬ ਜੀ ਕਿ ਸਿੱਖੀ ਦੀ ਗੱਲ ਜਿਸ ਬੇੜੀ ਨੂੰ ਅੱਗ ਲੱਗ ਜਾਏ ਜਿਸ ਕੋਲ ਇੰਨਾ ਪਾਣੀ ਹੈ ਜੇ ਬੇੜੀ ਚ ਅੱਗ ਲੱਗ ਜਾਏ ਤੇ ਕਿੱਥੇ ਜਾਣਾ ਜੇ ਮਾਂ ਹੀ ਬੱਚੇ ਨੂੰ ਖਾਣ ਲੱਗ ਪਾਇਆ ਬੱਚੇ ਦੀ ਪ੍ਰੋਟੈਕਸ਼ਨ ਕਿਵੇਂ ਕਰਨੀ ਜੇ ਬੇੜੀ ਨੂੰ ਅੱਗ ਲੱਗੀ ਹੈ ਇਸ ਵੇਲੇ ਸਿੱਖੀ ਨੂੰ ਅੱਗ ਲੱਗੀ ਪਈ ਹੈ ਬੇੜੀ ਨੂੰ ਆਲੇ ਦੁਆਲੇ ਇੰਨਾ ਪਾਣੀ ਇੰਨਾ ਗਿਆਨ ਸਾਡੇ ਕੋਲ ਇਹੋ ਜਿਹਾ ਵੀ ਚਿੰਤਾ ਨਾ ਕਰੋ ਇਸ ਤਰ੍ਹਾਂ ਮਨ ਨੂੰ ਟਿਕਾਓ ਸਾਰਾ ਉਹ ਇੰਨਾ ਗਿਆਨ ਹੁੰਦੇ ਹੋਏ ਅਸੀਂ ਮਲਾਹ ਦਾ ਹੁੱਕਾ ਸੁੱਕਾ ਜਿਹੜਾ ਬੇੜੀ ਦਾ ਮਲਾਹ ਹੁੰਦਾ ਉਹ ਤੁਹਾਨੂੰ ਉਹ ਗੱਲਾਂ ਦੱਸਦੇ ਆ ਜਿਸ ਵੇਲੇ ਦੀ ਇਹ ਬਾਣੀ ਹੈ ਵੀ ਮਲਾਹ ਜਿਹੜਾ ਵਿੱਚ ਬੇੜੀ ਨੂੰ ਪਾਰ ਲਿਜਾਣ ਵਾਲਾ ਹੁੰਦਾ ਉਹਦੇ ਹੁੱਕੇ ਚ ਪਾਣੀ ਨੀ ਕਦੀ ਹੁੰਦਾ ਤਦੇ ਕਹਿੰਦੇ ਮਲਾਹ ਦਾ ਹੁੱਕਾ ਸੁੱਕਾ ਆਲੇ ਦੁਆਲੇ ਇੰਨਾ ਪਾਣੀ ਦਰਿਆ ਚ ਹੁੱਕਾ ਜੀ ਜੁਨ ਚਿਕਰ ਪਾਣੀ ਨਾ ਥੱਲੇ ਭਰ ਜੇ ਉਹ ਜਿਹੜੀ ਥੱਲੇ ਦੀ ਹੁੰਦੀ ਆ ਉਹਦੇ ਵਿੱਚ ਫਿਰ ਦੋ ਨੜੀਆਂ ਹੁੰਦੀਆਂ ਉੱਤੇ ਚਿਲਮ ਹੁੰਦੀ ਹੈ ਤੋ ਦੋ ਨੜੀਆਂ ਜਲ ਵਿੱਚ ਖੜੀਆਂ ਕੂਕਾ ਮਾਰ ਪਹਾੜੀ ਚੜੀਆਂ ਅਸੀਂ ਬਰਸ ਪਾਣੇ ਦੋ ਨੜੀਆਂ ਜਲ ਵਿੱਚ ਖੜੀਆਂ ਥੱਲੇ ਪਾਣੀ ਹੁੰਦਾ ਹੁੱਕੇ ਦੇ ਤੇ ਕੂਕਾ ਮਾਰ ਪਹਾੜੀ ਚੜੀਆਂ ਉਹ ਜਿਹੜੀ ਕੂਕ ਹੈ ਨਾ ਉਹ ਨਹੀਂ ਬਚ ਸਕਦੀ ਜਿਨ ਚਿਕਰ ਹੁੱਕੇ ਚ ਪਾਣੀ ਨਾ ਹੋਵੇ ਉਹ ਮਲਾਹ ਐਸਾ ਬਦਕਿਸਮਤ ਹੁੰਦਾ ਉਹਦਾ ਹੁੱਕਾ ਸੁੱਕਾ ਹੀ ਰਹਿੰਦਾ ਤਾਂ ਇਹ ਕਹਾਵਤ ਬਣੀ ਆ ਮਲਾਹ ਦਾ ਹੁੱਕਾ ਸੁੱਕਾ ਇਸ ਤਰ੍ਹਾਂ ਸਾਡੇ ਜਿਹੜੇ ਇੰਨੇ ਚਿੰਤਾ ਨੂੰ ਪਰੇ ਕਰਨ ਵਾਲੇ ਟਿਕਾਉਣ ਵਾਲੇ ਸੁੱਖ ਦੇਣ ਵਾਲੇ ਸ਼ਬਦ ਹੈ ਇੰਨਿਆਂ ਦੇ ਹੁੰਦੇ ਹੋਏ ਸਭ ਤੋਂ ਜ਼ਿਆਦਾ ਚਿੰਤਾ ਗੁਰਦੁਆਰੇ ਵਾਲਿਆਂ ਨੂੰ ਅਸੀਂ ਆਮ ਜਿਹੜਾ ਨਹੀਂ ਜਾਂਦਾ ਜਿਹੜਾ ਮੈਂ ਕਹਿਣਾ ਇਹਨਾਂ ਨਾਲੋਂ ਜਿਹੜੀ ਸ਼ਰਾਬ ਪੀ ਲੈਂਦੇ ਬੰਦੇ ਉਹ ਬੜੇ ਸੁਖੀ ਹੈ ਇਹ ਉਹਨਾਂ ਨਾਲੋਂ ਵੀ ਸਾਰੇ ਦੁਖੀ ਉਹ ਜਿਹੜੇ ਨਹੀਂ ਨਾ ਗੁਰਦੁਆਰੇ ਆਉਂਦੇ ਸਭ ਕੰਮ ਕਰਦੇ, ਮੌਜਾਂ ਕਰਦੇ, ਸਾਰਾ ਉਹ ਰੱਜ ਕੇ ਸੌਂਦੇ, ਕੋਈ ਚਿੰਤਾ ਨੀ, ਕੋਈ ਕੁਛ ਨੀ ਇਹਨਾਂ ਨੂੰ। ਅੱਛਾ ਜਿਹੜੇ ਡਾਕਟਰ ਹੈ ਨਾ, ਉਹਨਾਂ ਨੂੰ ਪੂਰੀ ਬੜੀ ਕਮਾਈ ਹੁੰਦੀ ਹੈ, ਉਹ ਸਭ ਕੁਛ ਆਪਣਾ ਘਰ ਵੀ ਫ੍ਰੀ ਕਰ ਲੈਂਦੇ, ਸਾਰੀ ਕੋਈ ਕਮਾਈ, ਗਾਂ ਵੀ ਬੜੀ ਕਮਾਈ ਹੁੰਦੀ ਸਾਰੀ, ਉਹਨਾਂ ਨੂੰ ਕੋਈ ਚਿੰਤਾ ਨੀ ਹੋਣੀ ਚਾਹੀਦੀ। ਉਹਨਾਂ ਨੂੰ ਚਿੰਤਾ ਫਿਰ ਸਿੱਖੀ ਦੀ ਲੱਗ ਜਾਂਦੀ। ਸਭ ਤੋਂ ਜਿਆਦਾ ਇਸ ਦੇਸ਼ ਦੇ ਵਿੱਚ ਡਾਕਟਰ ਫਿਰ ਸਿੱਖੀ ਚ ਕੁੱਦਦੇ, ਉਹ ਫਿਰ ਉਹ ਚਿੰਤਾ ਸੇਰ ਲੈਂਦੇ ਜੀ ਪੰਥ ਦੀ, ਇਹ ਕਿਸ ਤਰ੍ਹਾਂ ਸਾਰੀ ਔਰ ਕੌਣ ਫੰਡ ਵਾਲਾ ਹੁੰਦਾ, ਉਹ ਫਿਰ ਪੈਟਰਨ ਬਣ ਜਾਂਦੀ ਗੁਰਦੁਆਰੇ। ਅੱਜ ਕੱਲ ਇੱਕ ਪੈਟਰਨ ਲਾਉਂਦੇ, ਪਿੱਛੇ ਤੇ ਮੁੱਖ ਸੇਵਾਦਾਰ ਸੀ ਥਾਂ ਰਹਿਣ ਨੀ, ਉਹ ਪਿੱਤਲ ਦੇ ਲਫਟਾਂ ਦੇ ਵਿੱਚ ਹਰ ਗੁਰਦੁਆਰੇ ਦੇ ਬਾਹਰ ਪੈਟਰਨਾਂ ਦਾ ਨਾਂ ਲਿਖਿਆ। ਕੋਈ ਹੱਦ ਨਹੀਂ ਹੈ ਸਿੱਖੀ ਦੇ ਵਿਗੜਨ ਦੀ। ਇਸ ਕਰਕੇ ਅਸੀਂ ਉਹ ਵਿਸ਼ਾ ਲੈ ਰਹੇ ਹਾਂ ਵੀ ਇਹ ਚਿੰਤਾ ਦੀਆਂ ਬਾਈ, ਚਿੰਤਾ ਦੀਆਂ ਕਿੰਨੀਆਂ ਕੁ ਬਾਈ ਪ੍ਰੋਡਕਟਸ ਨੇ, ਜਿਦਾਂ ਲੁੱਕ ਦੀਆਂ ਬਾਈ ਪ੍ਰੋਡਕਟਸ ਦਾ ਕੋਈ ਪਤਾ ਨੀ ਨਾ ਲੱਗਦਾ ਵੀ ਲੁੱਕ ਤੋਂ ਸਭ ਕੁਛ ਬਣਦਾ, ਉਹਦੇ ਤੋਂ ਪੈਟਰੋਲ, ਉਹਦੇ ਤੋਂ ਪਲਾਸਟਿਕ, ਉਹਦੇ ਤੋਂ ਬਾਅਦ ਕੋਲ ਟਾਰ, ਸਭ ਕੁਛ ਜਿੰਨੀਆਂ ਏਦਾਂ। ਭਾਈ ਸਾਹਿਬ ਜੀ, ਜਿਹੜਾ ਸਾਡਾ ਚਿੰਤਾ ਦੀ ਬਾਈ ਪ੍ਰੋਡਕਟਸ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ, ਆ ਤੇ ਅਸੀਂ ਉਤਲੀਆਂ ਉਤਲੀਆਂ ਚਿੰਤਾ ਇਹਨਾਂ ਤੋਂ ਬਚ ਗਏ ਅਸੀਂ। ਤੇ ਇਸ ਕਰਕੇ ਜਿੰਨਾ ਜਿੱਥੇ ਸ਼ਾਂਤੀ ਮਿਲਦੀ ਹੈ, ਕਿਤੇ ਨਾਮ ਜਪਾਉਂਦਾ ਹੈ ਸੱਚੀ ਵੈਸੇ ਕਿਤੇ ਨਾ, ਸੰਗ ਜਿਨ ਸੰਗ ਜਪੀਏ ਨਾ। ਇਸ ਕਰਕੇ ਅਸੀਂ ਚਿੰਤਾ ਨੂੰ ਲੱਭਣਾ ਵੀ ਮਨ ਟਿਕਦਾ ਕਿਉਂ ਨੀ, ਨਾਮ ਬਗੈਰ ਤੇ ਨਹੀਂ ਟਿਕਦਾ, ਪਰ ਨਾਮ ਨੂੰ ਨਾਮ ਵਾਲੀ ਪਟੜੀ ਤੇ ਚੜਾਂਗੇ ਤੇ ਤਾਂ ਹੀ ਹੈ ਨਾ ਉਹ ਸਾਨੂੰ ਕਿਹੜੀਆਂ ਕਿਹੜੀਆਂ ਚਿੰਤਾ ਵੀ ਜਿਹੜੀਆਂ ਸਾਨੂੰ ਮਨ ਨੂੰ ਟਿਕਣ ਨਹੀਂ ਦਿੰਦੀਆਂ। ਤੋ ਅਸੀਂ ਮਹੱਲੇ ਪਹਿਲੇ ਦਾ ਗਿਆਨ ਸ਼ਲੋਕ ਮਹੱਲਾ ਪਹਿਲਾ ਪੰਨਾ 4, 6, 7 ਤੇ ਜਿਹੜਾ ਰੋਜ਼ ਆਸਾ ਦੀ ਵਾਰ ਚ ਗਿਆਨ ਨੂੰ ਕੁਰਲੀ ਕਰਕੇ ਸੁੱਟ ਦਿੱਤਾ ਜਾਂਦਾ ਹੈ। ਆਸਾ ਦੀ ਵਾਰ ਪਤਾ ਕੀ ਮਰਿਆਦਾ ਚੱਲੀ ਹੈ ਵੀ ਛੱਕੇ ਛੰਦ ਤੇ ਜੋਰ ਲਾ ਦੋ, ਹਰ ਅੰਮ੍ਰਿਤ ਪਿੰਨੇ ਲੋਇਣ ਆ ਉਹਦੇ ਮੁਤਾਬਕ ਸ਼ਬਦ, ਜਦੋਂ ਸਲੋਕ ਜਾਂ ਪੌੜੀ ਆਈ ਕੁਰਲੀ ਕਰਕੇ ਸੁੱਟੀ ਨੀ ਦਵਾ ਦੱਬ ਕੋਈ ਪੀ, ਇਹ ਨੀ ਦੇਖਣਾ ਵੀ ਸਲੋਕ ਕਹਿੰਦਾ ਕੀ ਹੈ। ਇਸ ਕਰਕੇ ਇਹ ਸਾਰੀ ਅਵੱਗਿਆ ਤਾਂ ਹੋ ਰਹੀ ਹੈ ਵੀ ਗਿਆਨ ਦੇ ਮੁਤਾਬਕ ਇਸ ਦੇ ਵਿੱਚ ਛੱਕੇ ਛੰਦ ਨੀ ਸੀ, ਇਹਦੇ ਵਿੱਚ ਸਿਰਫ ਸਲੋਕ ਤੇ ਪੌੜੀਆਂ ਹੈ ਔਰ ਮਹੱਲਾ ਪਹਿਲਾ ਔਰ ਮਹੱਲੇ ਦੂਜੇ ਦਾ ਗਿਆਨ ਹੈ। ਇਸ ਕਰਕੇ ਜਿਹੜਾ ਗਿਆਨ ਹੈ ਉਹ ਅਸੀਂ ਫੜਨਾ ਵੀ ਅਸਲ ਵਾਰ ਦੇ ਵਿੱਚ ਬਾਬੇ ਨਾਨਕ ਔਰ ਗੁਰੂ ਅੰਗਦ ਦਾ ਗਿਆਨ ਹੈ ਸਿਰਫ, ਬਾਕੀ ਕੋਈ ਹੋਰ ਨਹੀਂ ਹੈ। ਦੇਖੋ ਹੁਣ ਮਹੱਲਾ ਪਹਿਲਾ ਜਿਹੜਾ ਪੌੜੀ ਅਖੀਰ ਦੇ ਉੱਤੇ ਆਣ ਕੇ ਇਸ ਸਲੋਕ ਤੇ ਕੀ ਕਹਿ ਰਹੇ ਨੇ। ਸਲੋਕ ਮਹੱਲਾ ਪਹਿਲਾ ਅਸੀਂ ਉਸਦੇ ਪਹਿਲਾਂ ਅਖੀਰਲੀ ਲਾਈਨ ਚੱਕਦੇ ਹਾਂ, ਨਾਨਕ ਸੱਚੇ ਨਾਮ ਬੇਨ ਕਿਆ ਟੇਕਾ ਕਿਆ ਤਾਗ। ਹੁਣ ਇੱਥੋਂ ਸਲੋਕ ਸ਼ੁਰੂ ਕਰਦੇ ਹਾਂ। ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਦੇਰਜ ਉਤ ਭੁਜ ਖਾਣੀ ਸੇਤ ਜਾਂ ਸੋ ਮਿੱਤੇ ਜਾਣੇ ਨਾਨਕਾ ਸਰਾ ਮੇਰਾ ਜੰਤਾ। ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ, ਜਿੰਨੇ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਹੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਤੇ ਤਿਸ ਤਿਸ ਦੀਵਾਨ ਅਭਾਗ। ਤੇ ਤੋੜਾ ਲਾਇਆ ਨਾਨਕ ਸੱਚੇ ਨਾਮ ਬੇਨ ਕਿਆ ਟੇਕਾ ਕਿਆ ਤਾਗ, ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜਗ। ਉਹ ਕਰਤਾ ਚਿੰਤਾ ਕਰੇ ਜਿੰਨੇ ਜਗ ਬਣਾਇਆ। ਅਸੀਂ ਐਵੇਂ ਸੱਥਿਆਂ ਨੂੰ ਸਿਰ ਡਾਉਂਦੇ ਹਾਂ ਵਿੱਚ, ਉਹਦਾ ਕੰਮ ਹੈ ਚਿੰਤਾ ਕਰਨਾ, ਉਹਦੀ ਸਾਰੀ ਜਾਈ ਹੈ, ਉਹਨੇ ਸਾਰਿਆਂ ਨੂੰ ਬਣਾਇਆ ਹੈ। ਉਹ ਦੇਖੋ ਕਿਸ ਤਰ੍ਹਾਂ ਚਿੰਤਾ ਕਰਦਾ ਹੈ, ਬੜਾ ਅਜੀਬ ਸਲੋਕ ਹੈ। ਇੱਕ ਸਲੋਕ ਖੁੱਲਣ ਨਾਲ ਬਾਬੇ ਨਾਨਕ ਦੀ ਵਡਿਆਈ ਦਾ ਪਤਾ ਲੱਗੇਗਾ ਵੀ ਹੈ ਸਾਡੇ ਕੋਲ ਐਡਾ ਉੱਚਾ ਗਿਆਨ। ਉਹ ਕਹਿੰਦਾ ਦੇਖੋ ਕਿ ਕਿਹਦੀ ਚਿੰਤਾ ਹੋ ਰਹੀ ਹੈ, ਪੁਰਖਾਂ ਨੂੰ, ਪੁਰਖ ਦੀ ਚਿੰਤਾ ਮੁੱਕ ਗਈ ਤੇ ਉਹਨੂੰ ਬੌਲਦ ਮਿਲ ਗਏ ਬਾਹਣ ਲਈ ਜ਼ਮੀਨ। ਸਭ ਤੋਂ ਵੱਡੀ ਭੁੱਖ ਲੱਗਣੀ ਹੈ, ਅੰਨ ਪੈਦਾ ਕਰਨਾ ਹੈ, ਬੰਦੇ ਨਾ ਆਪ ਨੀ ਹਲਵਾ ਸਕਦਾ, ਉਹਨੂੰ ਬਿਰਖ ਦੇ ਦਿੱਤੇ। ਬਿਰਖ ਮੈਨੇ ਬੋਲਦ ਬੈਲ, ਪੁਰਖਾਂ ਬਿਰਖਾਂ, ਪੁਰਖ ਦੀ ਚਿੰਤਾ ਮਿਟ ਗਈ, ਉਹਦੇ ਬੋਲ ਤਕੜੇ ਆ, ਜ਼ਮੀਨ ਵਾਹ ਕੇ ਵਾਹ ਕੇ ਨਾ, ਆਪਣਾ ਕੋਈ ਚਿੰਤਾ ਨੀ ਉਹਨੂੰ, ਉਹਦੇ ਬੋਲ ਤਕੜੇ ਆ। ਇਸ ਕਰਕੇ ਪੁਰਖ ਦੀ ਚਿੰਤਾ ਮਿਟਾਤੀ ਬਿਰਖਾਂ ਨਾਲ। ਬਿਰਖ ਦਰਖਤ ਨਹੀਂ ਹੈ, ਬਿਰਖ ਕਹਿੰਦੇ ਹੈ ਬੈਲਾਂ ਨੂੰ, ਬੋਲਦਾਂ ਨੂੰ, ਜ਼ਿਮੀਦਾਰਾਂ ਦੇ ਬੋਲਦਾ ਜਿਹੜੇ ਹੈ ਉਹ, ਉਹਦੀ ਚਿੰਤਾ ਮਿਟ ਗਈ ਹੈ। ਇੱਥੇ ਸਾਰਾ ਮਜ਼ਬੂਨ ਚਿੰਤਾ ਦਾ ਚੱਲ ਰਿਹਾ ਹੈ। ਰੱਬ ਕਿੱਦਾਂ ਚਿੰਤਾ ਕਰਦਾ ਹੈ? ਦੇਖ, ਇਨਸਾਨ ਨੇ ਬਾਹਰ ਦੇ ਉੱਤੇ ਆਹ ਜ਼ਮੀਨ ਦਾ ਸੀਨਾ ਪਾੜ ਕੇ ਰੱਖ ਸਟਿਆ ਫੜ ਕੇ, ਉਸ ਜ਼ਿਮੀਦਾਰ ਨੇ ਉਹਨਾਂ ਬੋਲਦਾਂ ਦੇ ਨਾਲ ਉਹ ਫਸਲ ਉਗਾਈ ਜਿਹੜੀ ਸਾਰੀ ਦੁਨੀਆਂ ਖਾਂਦੀ। ਲੇਕਿਨ ਬਿਰਖਾਂ ਨਾਲ, ਪੁਰਖ ਨੂੰ ਬਿਰਖ ਦਿੱਤੇ, ਪੁਰਖਾਂ ਬਿਰਖਾਂ ਤੇ ਤੀਰਥ ਤੱਟਾਂ ਤੇ ਖੇਤਾਂ। ਤੀਰਥ ਹੈ ਜਿਹਦੇ ਪਾਣੀ ਹੁੰਦਾ, ਖੇਤ ਹੈ ਜਿਹੜੇ ਪਾਣੀ ਵਗੈਰ ਮਰ ਜਾਣਗੇ, ਤੇ ਤੱਟ ਹੈ ਉਹਦਾ ਜਿਹੜਾ ਬੇੜੀ ਦਾ ਤੱਟ, ਪੱਤਣ ਜਿੱਥੇ ਬੇੜੀ ਖਲੋਂਦੀ ਹੈ। ਹੁਣ ਬੇੜੀ ਜਿੱਥੇ ਆਣ ਕੇ ਤੱਟ ਤੇ ਖਲੋਂਦੀ, ਉਹਦੇ ਥੱਲੇ ਪਾਣੀ ਨਾ ਹੋਵੇ ਤੇ ਉਹਨੂੰ ਤੱਟ ਕਹਿ ਲਓ। ਤੀਰਥ ਚ ਪਾਣੀ ਨਾ ਹੋਵੇ ਨਹਾਉਣ ਲਈ ਤੇ ਉੱਥੇ ਸੁੱਕੇ ਰਗੜੀ ਟੀਕੀ ਸੀ ਕਰਨੀ ਉੱਥੇ, ਜਿੱਥੇ ਨਹਾਉਣ ਜਾਈਏ ਉੱਥੇ ਪਾਣੀ ਨਾ ਹੋਵੇ, ਉੱਥੇ ਨਿਆਣਿਆਂ ਨੂੰ ਐਵੇਂ ਬੈਠ ਕੇ ਅੱਜ ਦਾ ਹੱਥ ਮਾਰ ਲਈਏ ਵੀ ਨਹਾ ਲਏ ਅਸੀਂ। ਨਿਆਣੇ ਕਈ ਵਾਰੀ ਕਰਦੇ ਆ ਨਾ, ਚਲੋ ਵੀ ਨਹਾ ਲਈਏ, ਤੇ ਉਹ ਐਵੇਂ ਹੱਥ ਮਾਰ ਕੇ ਨਹਾ ਲੈਂਦੇ, ਪਾਣੀ ਹੋਊਗਾ ਤੇ ਨਹਾਓਗੇ। ਇਸ ਕਰਕੇ ਤੀਰਥਾਂ ਦੀ ਚਿੰਤਾ ਮਟਾਤੀ, ਉੱਥੇ ਪਾਣੀ ਭਰ ਦਿੱਤਾ। ਖੇਤਾਂ ਦੀ ਚਿੰਤਾ ਮਟਾਤੀ, ਫਸਲ ਦੀ, ਉਹਨੂੰ ਪਾਣੀ ਦੇ ਦਿੱਤਾ। ਇਹ ਕਾਹਦੇ ਨਾਲ ਹੋਇਆ? ਹੋਇਆ ਮੇਘ ਨਾ। ਕਿੱਡੀ ਵੱਡੀ ਦਾਤ ਹੈ ਰੱਬ ਦੀ ਜੋ ਮਹਾਰਾਜ ਲਿਖ ਰਹੇ ਨੇ। ਕਹਿੰਦੇ ਇਹਨਾਂ ਦੀ ਸਾਰਿਆਂ ਦੀ ਚਿੰਤਾ ਮੁਕਤੀ ਜਦੋਂ ਮੇਘ ਆ ਗਿਆ, ਔਰ ਬੰਦੇ ਦੀ ਚਿੰਤਾ ਮਟਾਤੀ ਜਦੋਂ ਉਹਦੇ ਕੋਲ ਬੋਲ ਦੇ ਦਿੱਤੇ। ਤੋ ਇਸ ਕਰਕੇ ਪੁਰਖਾਂ ਬਿਰਖਾਂ, ਤੀਰਥਾਂ ਤੱਟਾਂ ਮੇਘਾਂ ਖੇਤਾਂ, ਮੇਘਾਂ ਵੀ ਤਾਂ ਲਫ਼ਜ਼ ਪਾ ਗਏ। ਹੁਣ ਅੱਗੇ ਆਇਆ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ ਸਾਰੀ ਦੀਜਾਂ, ਜਿੱਥੇ ਤੱਕ ਹੈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਕਹਿੰਦੇ ਨੇ ਸਾਰਿਆਂ ਵਿਚ ਹੀ ਆ ਜੂਨਾਂ ਕੰਮ ਕਰ ਰਹੀਆਂ। ਇੱਕ ਆਂਡੇ ਚੋਂ ਨਿਕਲਣ ਵਾਲੀ ਜੂਨ, ਜਿਹੜੇ ਆ ਜਾਨਵਰ ਹੈ ਕੁੱਕੜ ਵਗੈਰਾ ਅੰਡੇ, ਇੱਕ ਜੇਰ ਚੋਂ ਨਿਕਲਣ ਵਾਲੇ, ਇੱਕ ਅਸੀਂ ਬੰਦੇ ਤੇ ਇੱਕ ਗਾਈਆਂ ਮੱਝਾਂ। ਜੇਰ ਚੋਂ ਅਸੀਂ ਨਿਕਲਦੇ ਹਾਂ, ਜੇਰ ਚੋਂ ਆ ਵੀ ਬਿਲੋਂਗ ਟੂ ਕੋ ਫੈਮਿਲੀ, ਅਸੀਂ ਜੇਰ ਚੋਂ ਨਿਕਲੇ। ਇਸ ਕਰਕੇ ਸਾਡੀ ਜੂਨ ਜੇਰਾਜ ਹੈ, ਅੰਡਜ ਹੈ, ਜਿਹੜੇ ਆਂਡੇ ਚੋਂ ਨਿਕਲਦੀਆਂ ਜੂਨਾਂ, ਅੰਡਜ ਜੇਰਜ ਉਹ ਤਪੋਜ ਹੈ, ਵੈਜੀਟੇਸ਼ਨ ਜਿਹੜੀ ਉਪਜਦੀ ਹੈ ਜ਼ਮੀਨ ਚੋਂ ਉਹ ਤਪੋਜ। ਹਾਣੀ ਕਹਿੰਦੇ ਆ ਜੂਨਾਂ ਨੂੰ, ਜਿਹੜੀਆਂ ਇਹ ਕਲਾਸਾਂ ਵੰਡੀਆਂ, ਆਂਡੇ ਚੋਂ ਨਿਕਲਣ ਵਾਲੀਆਂ, ਜੇਰ ਚੋਂ ਨਿਕਲਣ ਵਾਲੀਆਂ, ਔਰ ਉਤਪੁਜਾਂ, ਔਰ ਜਿਹੜੀਆਂ ਵੈਜੀਟੇਸ਼ਨ ਹੈ ਖਾਣੀ, ਸਿਹਤ ਜਾਂ ਸਿਹਤ, ਸਿਹਤ ਕਹਿੰਦੇ ਆ ਉਹ ਸਰ ਚੋਂ ਉੱਗਣ ਵਾਲੀ। ਗਰਮੀ ਚ ਜਿੱਦਾਂ ਲਾਬਾਂ ਫੁੱਟਦੀਆਂ ਸਾਉਣ ਭਾਦੋਂ ਦੇ ਵਿੱਚ, ਉੱਥੋਂ ਮੱਛਰ ਉੱਠਦਾ। ਜਿੰਨਾ ਗਰਮ ਪਾਣੀ ਹੁਸੜ ਹੋਵੇ ਭਾਦੋਂ, ਸਾਉਣ ਭਾਦੋਂ ਚ ਮੱਛਰ ਕਿਉਂ ਹੁੰਦਾ? ਉਹ ਆਪੇ ਉੱਗਦਾ ਹੈ, ਹੁਸੜ ਚ ਉੱਗਦਾ। ਔਰ ਸਾਡੇ ਉੱਗਦੀਆਂ ਜੂਆਂ, ਜਿਹੜੀ ਉਹ ਪੰਜ ਜੂਨ ਹੈ, ਜੂਆਂ ਨੂੰ ਕਿਹਾ, ਜੂਆਂ ਪਸੀਨੇ ਚ ਪੈਦਾ ਹੁੰਦੀਆਂ, ਗੰਦਗੀ ਚ ਪੈਦਾ ਹੁੰਦੀਆਂ, ਕਈ ਵਾਰੀ ਚੰਮ ਜੂਆਂ ਹੁੰਦੀਆਂ, ਕਈ ਕਿਸਮ ਦੀਆਂ ਜੂਆਂ, ਇਹ ਇੰਨੀ ਹੈ। ਕਈ ਤਾਖਾਂ ਹੁੰਦੀਆਂ, ਕਈ ਲੀਖਾਂ ਹੁੰਦੀਆਂ, ਗਾਂ ਇਹਨਾਂ ਦੀਆਂ ਫੈਮਿਲੀਆਂ, ਇਹ ਸਾਰੀਆਂ ਹੀ ਸਿਹਤ ਜਾਂ ਸਿਹਤ ਕਹਿੰਦੇ ਆ ਹੁਸੜ ਨੂੰ। ਇਸ ਕਰਕੇ ਬੜੇ ਕਮਾਲ ਦੇ ਲਫ਼ਜ਼ ਹੈ, ਜੇ ਕਿਤੇ ਸਮਝੇ ਫਿਰ ਵਾਰੇ ਜਾਈਦਾ ਹੈ ਮਾਰਾ, ਫਿਰ ਕੱਲ ਤੋਂ ਖਿਜਾਦ ਆਉਂਦਾ ਵੀ ਅਸੀਂ ਸਾਡੀ ਕੀ ਵੈਲਿਆ, ਅਸੀਂ ਕਿੱਡਾ ਕਿੱਡੇ ਚੰਗੇ ਆ, ਸਾਨੂੰ ਕਿਹਾ ਸੀ ਜੂਨ ਮਿਲੀ। ਤੋ ਅੰਡਜ ਜੇਰਜ, ਜੇਰ ਚੋਂ ਨਿਕਲਣ ਵਾਲੇ, ਉਤਪੁਜਾ ਵੈਜੀਟੇਸ਼ਨ, ਇਹ ਖਾਣੀਆਂ ਹੈ, ਚਾਰੇ ਖਾਣੀ, ਚਾਰੇ ਬਾਣੀ, ਚਾਰੇ ਖੰਡ, ਇਹ ਸਾਰੇ ਹੀ ਇਹ ਚਾਰੇ ਪਦ, ਇਹ ਖਾਣੀਆਂ ਵੀ ਚਾਰ ਹੀ ਹੈ, ਇੱਥੋਂ ਬਾਅਦ ਕੋਈ ਜੂਨ ਹੈ ਨੀ ਐਸ ਧਰਤੀ ਤੇ। ਪਰ ਮਹਾਰਾਜ ਦੇ ਸੋਧਰ ਦੇ ਪੌੜੇ ਚ ਆਉਂਦਾ ਕਈ ਐਸੀਆਂ ਹੈ ਜਿੱਥੇ ਕਈ ਕਿਸਮ ਦੀਆਂ ਜੂਨਾਂ, ਆ ਜਿਹੜੇ ਸਟਾਰ ਲਾਈਟ ਚੋਂ ਜਾ ਕੇ ਉਤਰਦੇ ਹੈ, ਉੱਥੇ ਕਈ ਕਹਿੰਦਾ ਬਾਂਦਰ ਵਰਗਾ ਮੂੰਹ, ਕਈ ਕਹਿੰਦਾ ਕੁਛ, ਉਹ ਇਨਸਾਨ, ਉਹ ਸੱਚੇ ਹੈ, ਦੇ ਆਰ ਰਾਈਟ, ਸਾਡੇ ਗਿਆਨ ਚ ਲਿਖੇ ਆ ਵੀ ਕਈ ਕਈ ਖਾਣੀ ਆ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤਰ, ਕਈ ਕਿਸਮ ਦੇ ਉੱਥੇ ਰਾਜ ਆ, ਬਾਦਸ਼ਾਹ, ਉਹ ਸਟਾਰ ਕਿਤੇ ਉਤਰ ਜਾਂਦਾ, ਉੱਥੇ ਜਾ ਕੇ ਦੇਖਦਾ ਵੀ ਹੋਰ ਹੀ ਤਰ੍ਹਾਂ ਦੇ ਬੰਦੇ, ਕਦੀ ਉਹ ਸਾਡੀ ਧਰਤੀ ਤੇ ਆ ਜਾਂਦੇ ਆ। ਇਹ ਸੱਚੀ ਗੱਲ ਹੈ, ਉਹਨਾਂ ਦੀ ਇਮੈਜੀਨੇਸ਼ਨ ਸਾਡੀ ਬਾਣੀ ਦੱਸਦੀ ਹੈ ਵੀ ਕਿਹਤੀਆਂ ਖਾਣੀ, ਕਿਹਤੀਆਂ ਬਾਣੀ, ਕਿਹਤੇ ਕਈ ਕਿਸਮ ਦੀ ਹਵਾ ਸਾਡੇ ਤੇ, ਇੱਥੇ ਆਕਸੀਜਨ ਇੱਕ ਕਿਸਮ ਦੀ, ਉੱਥੇ ਕਰੇ ਕਿੰਨੀ ਕਿਸਮ ਦੀ? ਕਦੇ ਕਿਸੇ ਤੇ ਜਾ ਕੇ ਕਹਿੰਦੇ ਪਹਿਲਾਂ ਤੇ ਦੇਖ ਲਓ ਇੱਥੇ ਜੀ ਸਕਦੇ ਆ। ਕਈ ਕਿਸਮ ਦੇ ਉਹਦਾ ਅੰਤ ਕੋਈ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਲਿਖਿਆ ਇਹ ਜਿੰਨੇ ਖੰਡ ਬ੍ਰਹਮੰਡ ਸਾਰੇ ਜੀ ਜੰਤ ਰਹਿੰਦੇ ਹੈ ਸੋ ਨਿਤ ਜਾਣੇ ਨੇ, ਸਾਰਾ ਮੇਰਾ ਪਹਾੜਾਂ ਪਰਬਤਾਂ ਸਾਰਿਆਂ ਚ ਉਹ ਪਰਵਾਹ ਕਰ ਰਿਹਾ, ਉਹ ਚਿੰਤਾ ਕਰ ਰਿਹਾ, ਤੂੰ ਐਵੇਂ ਚਿੰਤਾ ਚ ਫਸੇ। ਤਾਂ ਆਇਆ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਣ। ਦੇਖੋ ਛੋਟੀ ਜੀ ਲਾਈਨ ਹੈ ਪਰ ਸਮਝਿਆ ਕਿੱਦਾਂ ਸਵਾਦ ਆ ਰਿਹਾ ਵੀ ਅੰਡਜ ਜੇਰਜ ਉਤਪਜਾਂ ਵੈਜੀਟੇਸ਼ਨ ਇਹ ਖਾਣੀਆਂ ਹੈ ਸਾਰੀਆਂ ਤੇ ਸੇਤ ਸੇਤ ਜਾਂ ਉਹ ਸੇਤ ਹੈ ਜੂਆਂ ਵਾਲੀ ਜੂਨ। ਸੋ ਮਿੱਤੇ ਜਾਣੇ ਨਾਨਕਾ ਸਰਾ ਮੇਰਾ ਜੰਤਾ ਜਿੱਥੇ ਜਿੱਥੇ ਵੀ ਜੂਨਾ ਹੈ ਪਹਾੜਾਂ ਪਰਬਤਾਂ ਉਹ ਫਿਕਰ ਕਰਦੇ ਹਨ, ਉਹ ਸਭ ਨੂੰ ਦੇ ਰਿਹਾ, ਉਹ ਚਿੰਤਾ ਕਰ ਰਿਹਾ। ਤੂੰ ਚਿੰਤਾ ਦਾ ਠੇਕਾ ਨਾ ਲੈ, ਉਹ ਚਿੰਤਾ ਕਰ ਰਿਹਾ। ਤਾਂ ਮਹਾਰਾਜ ਨੇ ਲਿਖਿਆ ਨਾਨਕ ਜਨ ਉਹ ਪਾਏ ਕੈ ਸੰਭਾਲੇ ਸਭਨਾ। ਸਾਪੇ ਜੰਤ ਪਾਉਂਦਾ ਏਡੇ ਸਾਰੇ ਔਰ ਆਪ ਹੀ ਉਹਨਾਂ ਨੂੰ ਸਾਂਭਦਾ ਹੈ, ਆਪ ਹੀ ਸਭ ਕੁਝ ਦਿੰਦਾ। ਜਿੰਨੇ ਕਰਤੇ ਕਰਨਾ ਕੀਆ, ਕਰਨਾ ਕਹਿੰਦੇ ਸਾਰੀ ਦੁਨੀਆਂ ਜੋ ਸਭ ਕੁਛ ਬਣਾਇਆ ਹੈ। ਚਿੰਤਾ ਭੀ ਕਰਣੀ ਤਾ, ਬਾਬਾ ਨਾਨਕ ਚਿੰਤ ਹੋਣ ਲੱਗਾ ਹੈ, ਮੈਂ ਵੀ ਚਿੰਤਾ ਕਰਾਂ। ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜਗ। ਕੋਈ ਨਾਮ ਜਪੇ ਨਾ ਜਪੇ, ਨਾਮ ਜਪਣ ਵਾਲਾ ਐਵੇਂ ਚਿੰਤਾ ਕਰ ਲੈਂਦਾ। ਲੈ ਜੀ ਉਹ ਕਰਦਾ ਚੰਗੇ ਲਈ ਹੈ, ਕਿਉਂਕਿ ਐਡੀ ਉਹਨੂੰ ਅਮੋਲਕ ਚੀਜ਼ ਲੱਗਦੀ ਹੈ, ਉਹ ਕਹਿੰਦਾ ਸਾਰਿਆਂ ਦਾ ਭਲਾ ਹੋ ਜਾਏ, ਖਰੇ ਮੈਂ ਬਾਕੀਆਂ ਦਾ ਹੀ ਭਲਾ। ਉਹ ਦੂਸਰਿਆਂ ਦਾ ਭਲਾ ਕਰਦਾ ਕਰਦਾ ਆਪਣਾ ਪੱਠਾ ਬਣਾ ਦੇ। ਉਹ ਕਿਸ ਤਰ੍ਹਾਂ ਫਰੀਦਾ ਨਾ ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੇ ਪਰ ਹੈ ਰੇਤ ਰਾਸ ਵਰਾਨੀ ਰਾਖ ਤੇ ਖਾਇਆ ਘਰ ਕਰ ਕੇ। ਦੂਸਰੇ ਦੀ ਵਰਾਨੀ ਪੈਲੀ ਹੈ ਉਹ ਕੱਖ ਨਹੀਂ ਉਗਦਾ, ਰੌਣ ਪਈ ਹੈ ਉਹਨੂੰ ਉਗਾਉਂਦਾ ਉਗਾਉਂਦਾ ਆਪਣੀ ਹਰੀ ਖੇਤੀ ਨਾਸ ਕਰ ਲੈਂਦਾ, ਕਿਉਂਕਿ ਚਿੰਤਾ। ਅਸੀਂ ਨਾਮ ਘੱਟ ਜਪਦੇ ਆ, ਆਪ ਘਰ ਬੈਠ ਕੇ ਆਰਾਮ ਨਾਲ ਟਿਕ ਕੇ ਅਸੀਂ ਇਸੇ ਚਿੰਤਾ ਚ ਰਹਿੰਦੇ ਆ ਯਾਰ। ਬਾਕੀ ਬਾਕੀ ਇਹ ਸਾਡੀ ਸਾਰਾ ਸੰਗਤ ਰਵਾਜ ਹੈ, ਤੁਸੀਂ ਕੀ ਚਿੰਤਾ ਕਰਦੇ। ਇੱਕ ਇੱਕ ਜੱਟ ਨੇ ਨਾ ਬਿੱਜੂ ਪਾਲ ਲਿਆ, ਬਿੱਜੂ ਬੜੀ ਭੈੜੀ ਚੀਜ਼ ਹੈ ਕਹਿੰਦੇ ਨੇ, ਫਲਾਨਾ ਬਿੱਜੂ ਜਿਹਾ ਬਿੱਜੂ ਕਬਰਾਂ ਚ ਮੁਰਦੇ ਫੋਲਦਾ ਹੁੰਦਾ ਉਹ ਜਾਨਵਰ ਹੈ, ਤੁਹਾਨੂੰ ਕਹਾਂ ਤੂੰ ਡਿਟੇਲ ਦੱਸਦੀ ਹੈ ਵੀ ਬਿੱਜੂ ਕਿਹਨੂੰ ਕਹਿੰਦੇ। ਬਿੱਜੂ ਇੱਕ ਐਸਾ ਭੈੜਾ ਜਾਨਵਰ ਹੈ ਜਿਹੜਾ ਕਬਰਸਤਾਨ ਚ ਰਹਿੰਦਾ ਔਰ ਕਬਰਾਂ ਚ ਡੁੱਡਾ ਕੱਢ ਕੱਢ ਕੇ ਉਹ ਫੁੱਲਦਾ ਰਹਿੰਦਾ, ਤੇ ਇੱਥੇ ਉਹਦੀ ਜੇ ਮਿਸਾਲ ਦੇਣੀ ਹੋਵੇ ਤੇ ਉਹ ਗੰਦੀ ਬੋ ਵਾਲਾ ਇੱਥੇ ਇੱਕ ਜਾਨਵਰ ਫਿਰਦਾ ਹੈ, ਕੀ ਕਹਿੰਦੇ ਸਕੰਕ, ਉਹਦੀ ਐਸੀ ਭੈੜੀ ਬੋ, ਐਸਾ ਭੈੜਾ ਉਹ ਜਾਨਵਰ ਕਿਤੇ ਬਾਹਰਾਂ ਵੀ ਲੰਘ ਜਾਏ ਨਾ ਸਕੰਕ। ਤੋ ਇਹ ਜਿਹੜੇ ਉਹਨੇ ਇੱਕ ਸਕੰਕ ਪਾ ਲਿਆ, ਬਿੱਜੂ ਇਹਨੂੰ ਕਹਿੰਦੇ, ਉਹ ਵੀ ਕਬਰਾਂ ਚ ਜਾ ਕੇ ਇਸ ਤਰ੍ਹਾਂ ਕਰਦਾ ਸਾਰਾ। ਤੋ ਉਹ ਉਹਨੂੰ ਕਦੀ ਮੋਢੇ ਤੇ ਕਦੀ ਉਹਦੇ ਨਾ ਹੀ ਸਵਾਏ ਨਾ ਹੀ ਸਭ ਕੁਛ, ਉਹ ਸਾਰੇ ਦੂਸਰੇ ਪਿੰਡ ਵਾਲੇ ਕਹਿੰਦੇ ਜਟਾ ਜਾਣਦੇ ਤੂੰ ਕਿਉਂ ਬਿੱਜੂ, ਤੂੰ ਇਹ ਬਹੁਤ ਭੈੜੀ ਚੀਜ਼ ਹੈ, ਪਰ ਆ ਛੋਟੇ ਨੂੰ ਕਹਿੰਦੇ ਨਹੀਂ ਜੀ ਇਹਦੇ ਤੇ ਮੈਂ ਪਾਲਣਾ ਪਾਲ। ਉਹ ਤਿੰਨ ਚਾਰ ਦਿਨ ਬਾਅਦ ਉਹਨੂੰ ਉਹ ਤੰਗ ਕੀਤਾ ਨਾ ਉਹਨੇ, ਫੇਰ ਤੇ ਹਾਕਾ ਮਾਰੇ ਓਏ ਮੈਨੂੰ ਛਡਾਓ ਬਿੱਜੂ, ਓ ਮੈਨੂੰ ਛਡਾਓ, ਉਹ ਮਗਰੋਂ ਨਾ ਲੱਥੇ ਹੁਣ ਹਰਾ ਉਹਨੂੰ ਤੰਗ ਕਰ ਮਾਰਿਆ, ਜਿੱਦਾਂ ਪਹਿਲਾਂ ਪਹਿਲਾਂ ਚਾ ਚਾ ਚਾਣ ਕੇ ਨਾ ਸੀ ਨਿਆਣੇ ਨਾ ਬੜਾ ਲਾਲ ਕਰਦੇ, ਜਦੋਂ ਨਿਆਣਾ ਦੁਆਲੇ ਹੁੰਦਾ ਨਾ ਫਿਰ ਉਹਨੂੰ ਸਾਰਾ ਫਿਰ ਸਾਰਾ ਚਾਲ ਲੱਥ ਜਾਂਦਾ, ਫਿਰ ਉਹਦਾ ਨਾਂ ਖੁਸ਼ੀ ਮਾਰ ਰੱਖ ਦਿੰਦੇ। ਨਿਆਣੇ ਨੇ ਕਈਆਂ ਨੇ ਨਾ ਖੁਸ਼ੀ ਮਾਰ ਰੱਖਿਆ, ਮੈਂ ਸਾਡਾ ਜਵਾਈ ਹੈ ਜਿੰਦਾ, ਉਹ ਮੈਂ ਕਿਹਾ ਓਏ ਕਹਿੰਦੇ ਸਾਰੇ ਖੁਸ਼ੀ ਮਾਰ, ਮੈਂ ਕਿਉਂ ਕਹਿੰਦੇ ਜਦੋਂ ਹਸਬੰਦ ਵਾਈ ਬੜੇ ਆਰਾਮ ਨਾਲ ਖੁਸ਼ੀ ਚ ਕਿਤੇ ਕਾਂ ਬੈਠੇ ਹੋਣਗੇ ਖੁਸ਼ੀ ਇਹ ਆਣ ਕੇ ਜਰੂਰ ਵਿੱਚ ਨਿਆਣਾ ਪਵਾੜਾ ਪਾ ਤੋ ਖੁਸ਼ੀ ਇਹ ਇਸ ਤਰ੍ਹਾਂ ਉਹ ਉਹਨੂੰ ਉਹ ਹਟੇ ਨਾ। ਉਹਨਾਂ ਫਿਰ ਲੋਕਾਂ ਨੇ ਕਿਹਾ ਉਥੋਂ ਕਹਾਵਤ ਚੱਲੀ ਹੈ ਪਿੰਡੀ ਥਾਣੀ ਵੀ ਜੱਟ ਜਾਣੇ ਤੇ ਬਿੱਜੂ ਜਾਣੇ, ਆਹੋ ਹੀ ਹਾਲ ਹੈ ਸਲੋਕ ਦਾ। ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਾਗ।
ਜੇ ਤੇ ਨਾਮ ਜਪਣਾ ਹੈ ਕੋਈ ਚਿੰਤਾ ਨਾ ਕਰੋ, ਇਹ ਉਹਦਾ ਆਪਣਾ ਅਖਾੜਾ ਹੈ, ਇਹ ਆਪਣਾ ਉਹਦਾ ਰਾਸਤਾ ਹੈ। ਜਿਹਨੇ ਜਿਹਦੇ ਪੂਰਵਕ ਆਪੇ ਉਹਨੇ ਜਪੀ, ਆਪ ਅਸੀਂ ਜਪੀਏ, ਚਿੰਤਾ ਨਾ ਕੋ ਕਰੀਏ। ਸੋ ਕਰਤਾ ਚਿੰਤਾ ਕਰੇ ਜਿਹਨ ਉਪਾਇਆ ਜਾਗ। ਗੁਰੂ ਨਾਨਕ ਕਹਿੰਦਾ ਮੈਂ ਕੀ ਕਰਨੀ, ਮੈਂ ਉਹਦੇ ਅੱਗੇ ਨਵਾਜ਼ ਵਾਂਗੂ ਨਿਉਂਦੇ ਹੀ ਰਹਿਣਾ। ਜੋਹਾਰੀ ਕਰਨ ਨੂੰ ਕਹਿੰਦੇ ਨੀਵੇਂ ਹੋ ਕੇ ਨਵਾਜ਼ ਪੜ੍ਹਨੀ, ਉਹਨੂੰ ਜੋਹਾਰੀ ਕਹਿੰਦੇ ਹੈ, ਪਰਸ਼ੀਨ ਅਰਬੀ ਲਫ਼ਜ਼ ਹੈ। ਮੈਂ ਉਹਦੇ ਅੱਗੇ ਹੀ ਜੋਹਾਰਾਂ ਕਰਨੀਆਂ ਹੈ, ਤਿਸ ਜੋਹਾਰੀ। ਸਾਡਾ ਜੋਹਾਰੀ ਹੈ ਨਾਮ ਜਪਣਾ, ਅਸੀਂ ਨਾਮ ਹੀ ਜਪਣਾ ਉਹਦਾ। ਤਿਸ ਦੇ ਸੱਸੇ ਨੂੰ ਔਂਕੜ ਹੈ, ਮੈਂ ਉਹ ਜਿਹੜਾ ਰੱਬ ਹੈ ਉਹਦੇ ਅੱਗੇ ਮੈਂ ਨੀਵੇਂ ਹੋ ਹੋ ਕੇ ਗਰੀਬੀ ਭਾਵਨਾ। ਸਵਸਥ ਕਹਿੰਦੇ ਹੈ ਜੈ ਜੈਕਾਰ ਕਰਨ ਨੂੰ। ਦੋ ਲਫ਼ਜ਼ ਦੇ ਗਏ, ਇੱਕ ਮੁਸਲਮਾਨੀ ਲਫ਼ਜ਼, ਇੱਕ ਹਿੰਦੂਆਂ ਦਾ ਲਫ਼ਜ਼। ਮੁਸਲਮਾਨੀ ਲਫ਼ਜ਼ ਹੈ ਜੋਹਾਰ ਕਰਨੀ, ਨਵਾਜ਼ ਵਾਂਗੂ ਨੀਵੇਂ ਹੋ ਹੋ ਕੇ ਬੰਦਗੀ ਕਰਨੀ। ਸਵਸਥ ਹੈ ਜੈ ਜੈਕਾਰ ਕਰਨੀ, ਸਵਸਥ ਆਥੇ ਬਾਣੀ ਬਨਵਾਓ। ਅਸੀਂ ਮਤਲਬ ਜਿਹੜੀ ਜੈ ਜੈਕਾਰ ਹੈ ਸਾਡੀ, ਇਹ ਹੈ ਸਾਡਾ ਨਾਮ ਜਪਣਾ, ਵਾਹ ਵਾਹ ਕਰਨੀ, ਉਹਦੀ ਜੈ ਜੈਕਾਰ ਕਰਨੀ, ਬੰਦੇ ਦੀ ਜੈ ਜੈਕਾਰ ਨੀ। ਮੈਂ ਉਹਦੀ ਜਿਹੜੀ ਜੈ ਜੈਕਾਰ ਹੈ ਉਹ ਕਿਸੇ ਬੰਦੇ ਨੀ, ਨਾਮ ਉਸ ਉਹਨਾਂ ਦੇ ਤਰੀਕੇ ਨਾਲ ਕਰਨਾ ਹੈ। ਜੋਹਾਰੀ ਮੈਂ ਕਰਦਾ ਹੈ ਪਰ ਉਹਨਾਂ ਨੂੰ ਨਮਾਜ਼ ਨੀ ਪੜਦਾ, ਤੇ ਉਹਦਾ ਕਿਉਂਕਿ ਦੀਵਾਨ ਸੱਚਾ ਹੈ। ਮੈਂ ਕੀ ਕਰਦਾ ਹੈ, ਮੈਂ ਨਾਮ ਟਿਕ ਕੇ ਜਪਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮੈਂ ਕੋਈ ਚਿੰਤਾ ਨੀ ਕਰਨੀ। ਜਿੰਨੇ ਜੱਗ ਪਾਇਆ, ਆਪੇ ਸਭ ਰਿਲੀਜਨ ਦੇਖੇ, ਆਪੇ ਦੁਨੀਆਂ ਨੂੰ ਦੇਖੇ, ਮੈਨੂੰ ਆਪਣੀ ਪਰਵਾਹ, ਮੈਂ ਨਾਮ ਜਪਣਾ ਟਿਕ ਕੇ। ਤਾਂ ਲਿਖਿਆ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ ਜਿੰਨੇ ਕਰਤਾ ਕਰਣਾ ਕੀਆ ਚਿੰਤਾ ਪੇ ਕਰਣੀ ਤਾਹਾਂ ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜਾਗ। ਨਾਮ ਜਪਣ ਵਾਲੇ ਦਾ ਕਿੱਡਾ ਖੁੱਲਾ ਰਾਹ ਕਰ ਦਿੱਤਾ ਮਹਾਰਾਜ ਨੇ, ਕਿੱਡਾ ਬੇਫਿਕਰ ਕਰ ਦਿੱਤਾ। ਟੰਗ ਥੱਕੇ ਨਾਮ ਜਪ ਸਕਦੇ ਅਸੀਂ, ਜਿੱਦਾਂ ਬਾਬੇ ਜੀ ਨੇ ਜਪਿਆ,
ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜਾਗ ਤਿਸ ਜੋਹਾਰੀ ਸਵਾਸਤੇ ਤਿਸ ਦੀਵਾਨ ਅਪਾਗ।
ਉਹਦਾ ਜਿਹੜਾ ਦੀਵਾਨ ਹੈ, ਉਹਦੀ ਜਿਹੜੀ ਅਸੈਂਬਲੀ ਹੈ, ਸੋਦਰ ਹੈ,
ਅਪਾਗ ਕਹਿੰਦੇ ਆ, ਉਹ ਕਦੀ ਭੰਗ ਨੀ ਹੁੰਦਾ। ਇੱਥੇ ਪੰਜਾਬ ਚ ਚੌਥੇ ਦਿਨ ਮਿਨਿਸਟਰੀ ਟੁੱਟ ਜਾਂਦੀ ਹੈ, ਚੌਥੇ ਦਿਨ ਸਾਰੀਆਂ ਇਹਨਾਂ ਦੀਆਂ ਸਭ ਹਕੂਮਤਾਂ ਫੇਲ ਹੋ ਜਾਂਦੀਆਂ ਹੈ। ਉਹ ਨੀ, ਉਹਦੀ ਹਕੂਮਤ ਨੀ ਫੇਲ, ਸਦਾ ਐਵਰ ਲਾਸਟਿੰਗ ਆ। ਤਾਂ ਅਭੰਗ ਲਿਖਿਆ, ਅਭੰਗ ਹੈ, ਅਭੰਗ ਨੀ ਹੁੰਦੀ ਉਹਦੀ ਅਸੈਂਬਲੀ।
ਤੇਸ ਜੋਹਾ ਸੋਵਸਤੇ ਤੇਸ ਤੇਸ ਦੀਵਾਨ ਅਭੰਗ ਨਾਨਕ ਸੱਚੇ ਨਾਮ ਬੇਨ ਕਿਆ ਟੇਕਾ ਕਿਆ ਤਾਗ।
ਅਸੀਂ ਹੁਣ ਇਹਨਾਂ ਦੇ ਸ਼ਗਿਰਦ ਦਾ, ਇਹਨਾਂ ਦੇ ਚੇਲੇ ਦਾ ਸ਼ਬਦ ਲੈਣੇ। ਇਹ ਤੁਸੀਂ ਮਹੱਲਾ ਪਹਿਲਾ, ਗੁਰੂ ਬਾਬਾ ਨਾਨਕ
ਹਨ ਸੀ ਇਹਨਾਂ ਦੇ, ਜਿਹੜਾ ਪਹਿਲਾ ਸਿੱਖ ਹੋਇਆ ਹੈ ਉਹ ਸੀ ਬਾਬਾ ਲਹਿਣਾ ਜੀ। ਬਾਬਾ ਨੀ ਸੀ ਉਹ, ਬਹੁਤ ਛੋਟੀ ਜਿਹੀ ਉਮਰ ਦਾ ਨੌਜਵਾਨ ਮੁੰਡਾ ਸੀ, ਨਾਲ ਉਹਦੀ ਵਹੁਟੀ ਸੀ। ਇਹ ਦੋਨੇ ਨੌਜਵਾਨ ਮੁੰਡੇ ਤੇ ਉਸ ਬਹੁਤੀ ਨਾਲ ਐਸਾ ਗਿਆਨ ਸਾਂਭਿਆ ਕਿ ਜਿਹੜਾ ਲਹਿਣਾ ਸੀ ਇਹ ਤੇ ਗੁਰੂ ਅੰਗਦ ਬਣ ਗਿਆ, ਤੇ ਜਿਹੜਾ ਉਹਦੀ ਘਰ ਵਾਲੀ ਸੀ ਉਹਦਾ ਐਡੇ ਵੱਡੇ ਪੂਰਨ ਬ੍ਰਹਮ ਗਿਆਨ ਚ ਇੱਕੋ ਇੱਕ ਹੀ ਬੀਬੀ ਹੈ ਜਿਹਦਾ ਨਾਂ ਆਇਆ। ਇਹ ਸੀ ਬਾਬੇ ਗੁਰੂ ਅੰਗਦ ਸਾਹਿਬ ਦੇ ਘਰੋਂ, ਉਹ ਸੀ ਹਾਂਜੀ ਹਾਂ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛੌਂਪ ਤਰਾਲੀ ਲੰਗਰ ਦੌਲਤ ਵੰਡੀਏ ਦਸ ਅਮਰਤ ਖੀਰ ਖਿਆਲੀ। ਇਸ ਕਰਕੇ ਮਾਤਾ ਖੀਵੀ ਦਾ ਨਾਂ ਇਸ ਬ੍ਰਹਮ ਗਿਆਨ ਚ ਆ ਗਿਆ। ਉਹ ਸੀ ਇਹਨਾਂ ਦੇ ਘਰੋਂ, ਔਰ ਇਹ ਦੋਨੇ ਮੁੰਡੇ ਕੁੜੀ ਐਸੇ ਚਿਵੜੇ ਬਾਬੇ ਨਾਨਕ ਦੇ ਗਿਆਨ ਨੂੰ ਕਿ ਗੁਰੂ ਅੰਗਦ ਨਾਂ ਹੀ ਸਾਰੀ ਉਮਰ ਆਪਣੀ ਗਾਂ ਵੀ ਔਰ ਪਹਿਲਾਂ ਵੀ ਬਾਬਾ ਨਾਨਕ ਜਦੋਂ ਇਹ ਕਰਤਾਰਪੁਰ ਇਹਨਾਂ ਨੂੰ ਮਿਲੇ ਹੈ ਉਥੋਂ ਬਾਅਦ ਇਹਨਾਂ ਨਾਲ ਉਹ ਉਹਨਾਂ ਦਾ ਗਿਆਨ ਆ ਹੁਣ ਇਹੋ ਜਿਹੇ ਸਲੋਕ ਸਟੱਡੀ ਕੀਤੇ ਸੀ ਵੀ ਨਾਨਕ ਚਿੰਤਾ ਮਤ ਕਰ ਤਾਂ ਉਹਨਾਂ ਨੇ ਆਪਣਾ ਸਲੋਕ ਛੱਡਿਆ ਪੰਨਾ 955 ਦੇ ਉੱਤੇ ਜਿਹੜਾ ਕਿ ਸਿਹਾਰੀਆਂ ਦਾ ਪੁਆੜਾ ਹੀ ਮੁਕਾ ਦਿੰਦਾ ਇਹ ਸਲੋਕ ਐਸਾ ਹੈ ਜਿਹੜਾ ਇਹਦਾ ਗਿਆਨ ਲੈ ਗਿਆ ਉਹ ਕਦੀ ਸਿਹਾਰੀ ਤੇ ਨਹੀਂ ਲੜੇਗਾ ਵੀ ਸਿਹਾਰੀ ਬੁਲਾਉਣੀ ਨਹੀਂ ਚਾਹੀਦੀ ਅਸੀਂ ਕਹਿੰਦੇ ਹਾਂ ਮਹੱਲੇ ਦੂਜੇ ਨੇ ਹੀ ਸਾਫ਼ ਕਰ ਦਿੱਤਾ ਸ਼ਬਦ ਭਾਈ ਜੇ ਸਿਹਾਰੀ ਨਾ ਬੁਲਾਓਗੇ ਜਿੱਥੇ ਲਿਖੀ ਹੈ ਉੱਥੇ ਬੁਲਾਓ ਜਿੱਥੇ ਨਹੀਂ ਲਿਖੀ ਉੱਥੇ ਮਤ ਬੁਲਾਓ ਕਿਉਂਕਿ ਅਰਥਾਂ ਦਾ ਅਨਰਥ ਹੋ ਜਾਊਗਾ ਅਸੀਂ ਇਸ ਗਿਆਨ ਨੂੰ ਥੋੜਾ ਜਿਹਾ ਅਗਲੀ ਬੈਠਕ ਤੱਕ ਲਮਕਾਵਾਂਗੇ ਪਰ ਅੱਜ ਅਸੀਂ ਇੱਕ ਦੋ ਲਾਈਨਾਂ ਸਿਰਫ ਲਾਂਗੇ ਉਹਨਾਂ ਦੇ ਸਲੋਕ ਦੀਆਂ ਜਿਹੜੀਆਂ ਕਿ ਪਹਿਲੀ ਲਾਈਨ ਔਰ ਉੱਥੋਂ ਬਾਅਦ ਦੂਜੀ ਲਾਈਨ ਔਰ ਯਾਦ ਰਹੇ ਇਹ ਐਸਾ ਮਹੱਲਾ ਹੈ ਜਿਹਨੇ ਕੋਈ ਸ਼ਬਦ ਨਹੀਂ ਲਿਖਿਆ ਜਿਹਨੇ ਕੋਈ ਵਾਰ ਨਹੀਂ ਲਿਖੀ ਜਿਹਨੇ ਕੋਈ ਛੰਦ ਨਹੀਂ ਲਿਖਿਆ ਜਿਹਨੇ ਕੋਈ ਲੰਮੀ ਬਾਣੀ ਨਹੀਂ ਲਿਖੀ ਇਹਦੇ ਕੋਲ ਟਾਈਮ ਹੀ ਹੈ ਨਹੀਂ ਇਹਨੇ ਗੁਰੂ ਬਾਬੇ ਨਾਨਕ ਦਾ ਹੀ ਗਿਆਨ ਡਾਇਜੈਸਟ ਕੀਤਾ ਆਪਣੇ ਚ ਔਰ ਉਹਨੂੰ ਹੀ ਸੇਵਾ ਕਰਦਾ ਰਿਹਾ ਗਿਆਨ ਦੀ ਔਰ ਇਹਨੇ ਸਿਰਫ ਸਲੋਕ ਦਿੱਤੇ ਥੋੜੇ
ਸਦਾ ਲਈ ਯਾਦ ਰੱਖੀਏ ਬੱਚਿਆਂ ਨੂੰ ਵੀ ਦੱਸੀਏ ਵੀ ਗੁਰੂ ਅੰਗਦ ਦੇ ਮਹੱਲੇ ਦੂਜੇ ਦੇ ਸਲੋਕ ਕਿਉਂ ਨੇ ਸਿਰਫ
ਕਿਉਂਕਿ ਇਹਨਾਂ ਗਿਆਨ ਬਾਬੇ ਨਾਨਕ ਦਾ ਹੀ ਐਡਾ ਉੱਚਾ ਗਿਆਨ ਸੀ ਮਸਾਂ ਸਮਝ ਕੇ ਡਾਇਜੈਸਟ ਕਰਕੇ ਫਿਰ ਥੋੜੇ ਜਿਹੇ ਸਲੋਕ ਛੱਡੇ ਜਿਹੜੇ ਕਿ ਐਡੇ ਡੂੰਘੇ ਹੁਣ ਉਹ ਜਿਹੜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਹੈ ਇਹਨਾਂ ਨਾਲ ਸਲੋਕ ਦਿੱਤਾ ਪੰਨਾ 955 ਸਲੋਕ ਮਹੱਲਾ ਦੂਜਾ
ਨਾਨਕ ਚਿੰਤਾ ਮਤੇ ਕਰਹੋ ਚਿੰਤਾ ਤਿਸ ਹੀ ਹੋਏ
ਉਹਦੇ ਕੋਲੇ ਉਹਨੇ ਉਹ ਚਿੰਤਾ ਕਰ ਰਿਹਾ ਹੈ
ਨਾਨਕ ਚਿੰਤਾ ਮਤੇ ਕਰਹੋ ਚਿੰਤਾ ਤਿਸ ਹੀ
ਔਰ ਇਹ ਸਲੋਕ ਐਂਡ ਕਿੱਥੇ ਕਰਦੇ ਆ ਇਹੋ ਹੀ ਲਾਈਨਾਂ ਇਹੋ ਚੀਜ਼ ਪਰ ਇੱਕ ਸਿਹਾਰੀ ਦਾ ਫਰਕ ਉੱਤੇ ਮੱਤੇ ਹੈ
ਥੱਲੇ ਮੰਮਾ ਤੱਤਾ ਹੈ ਸਿਹਾਰੀ ਉਡਾ ਗਏ ਉੱਥੇ ਕਹਿੰਦੇ ਡੂ ਨਾਟ
ਉੱਥੇ ਮੱਤ ਹੈ
ਉਹ ਅਖੀਰਲਾ ਸਲੋਕ ਪੜ੍ਹਦੀ ਹੈ ਔਰ ਉੱਥੇ ਸਿਹਾਰੀ ਨਹੀਂ ਬੁਲਾਉਣੀ ਅਸੀਂ ਕਿਉਂਕਿ ਉੱਥੇ ਸਿਹਾਰੀ ਲਿਖੀ ਨਹੀਂ ਹੈ
ਉਹ ਹੈ
ਨਾਨਕ ਚਿੰਤਾ ਮਤ ਕਰਹੋ ਚਿੰਤਾ ਤਿਸ ਹੀ
ਚਲੋ ਖਤਮ ਹੋ ਗਿਆ ਪਹਿਲਾ ਹਫ਼ਤਾ ਲਈ ਜਿਹੜੀ ਲਾਈਨ ਪੜ੍ਹੀ ਉਹ ਮਤੇ ਹੈ ਬਾਬੇ ਨਾਨਕ ਦਾ ਗਿਆਨ ਸਮਝਿਆ ਸੀ ਕਿ ਚਿੰਤਾ ਤੇ ਉਹਨੇ ਕਰਨੀ ਤੂੰ ਆਪਣੀ ਮਤ ਨਹੀਂ ਚਿੰਤਾ ਛੇੜ ਲਈ ਆਪਣੀ ਮਤ ਨਹੀਂ ਤੂੰ ਗੁਰਦੁਆਰਿਆਂ ਦੀ ਚਿੰਤਾ ਛੇੜ ਲਈ ਆਪਣੀ ਮਤ ਰਾਹੀਂ ਤੂੰ ਸਭ ਕੁਛ ਕਰੀ ਜਾਂਦਾ ਤੂੰ ਜਿਹੜੀ ਚਿੰਤਾ ਕਰਦਾ ਆਪਣੀ ਮਤ ਨਾਲ ਕਰਨਾ
ਉਹ ਸਭ ਕੁਛ ਦੇਖਣ ਵਾਲਾ ਹੈ ਉਹਨੂੰ ਫਿਕਰ ਹੋਵੇ ਜਿਹਨੇ ਦੁਨੀਆ ਬਣਾਈ ਹੈ ਤੂੰ ਆਪਣੀ ਮਤ ਨਾਲ ਚਿੰਤਾ ਕਰਦਾ ਹੈ ਇਸ ਕਰਕੇ ਕਹਿੰਦੇ ਆਪਣੀ ਤੂੰ ਨਾਨਕ ਚਿੰਤਾ ਮਤੇ ਕਰੋ ਤੂੰ ਜਿਹੜੀ ਚਿੰਤਾ ਕਰ ਰਿਹਾ ਆਪਣੀ ਮਤ ਨਾਲ ਕਰ ਰਿਹਾ ਪਰ ਅਖੀਰ ਤੇ ਕਹਿੰਦੇ ਹੈ
ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ
ਅਖੀਰ ਤੇ ਜਾ ਕੇ ਕਿਉਂ ਲਿਖਿਆ ਕਿਉਂਕਿ ਕਹਿੰਦੇ ਜਿਹੜੀ ਚਿੰਤਾ ਤੂੰ ਆਪਣੀ ਮਤ ਨਾਲ ਚਿੰਤਾ ਕਰਨਾ ਵੀ ਹਾਏ ਦੁਨੀਆਂ ਦਾ ਕੀ ਬਣੂ ਆ ਫਲਾਨੇ ਮੇਰੇ ਨਿਆਣੇ ਨਾ ਭੁੱਖੇ ਮਰ ਜਾਣ ਮੈਂ ਨਾ ਹੋ ਜਾ ਮੈਨੂੰ ਸੋਰੀ ਤੈਨੂੰ ਅੰਦਰ ਬਿਮਾਰੀ ਚਿੰਤਾ ਦੀ ਹੈ ਚਿੰਤਾ ਚ ਹੀ ਬੰਦਾ ਚਿਖਾ ਤੇ ਚੜਿਆ ਰਹਿੰਦਾ ਚਿੰਤਾ ਚਿਖਾ ਬਰੋਬਰੀ ਕੇਲੇ ਮੁੱਢ ਖਰੀਰ ਉਹ ਝੂਲੇ ਉਹ ਚੀਰੀਏ ਦੁਖੜੇ ਸਹਿ ਸਰੀਰ ਗਿਆਨ ਕਹਿੰਦਾ ਚਿੰਤਾ ਕੀ ਹੈ ਜਿੱਦਾਂ ਕਰੀਬ ਦਾ ਕੰਡੇ ਵਾਲਾ ਦਾ ਦਰਖਤ ਲਾਗੇ ਹੋਵੇ ਉਹਦੇ ਲਾਗੇ ਕੇਲੇ ਦਾ ਦਰਖਤ ਹੋਵੇ ਰੇੜੇ ਪੱਤੇ ਹੁੰਦੇ ਆ ਉਹ ਝੂਲਣ ਉਹ ਚੀਰ ਚੀਰ ਸੁੱਟ ਸੁਣਦੇ ਉਹਦੇ ਕੰਡੇ ਉਹ ਝੂਲਦਾ ਉਹ ਚੀਰੀ ਜਾਂਦਾ ਉਹਨੂੰ ਤੂੰ ਏਦਾਂ ਚਿੰਤਾ ਔਰ ਇਸ ਤਰ੍ਹਾਂ ਬੰਦਾ ਜਿੱਦਾਂ ਚਿਖਾ ਦੇ ਉੱਤੇ ਲੋਚ ਪਾਈ ਹੁੰਦੀ ਸਾਨੂੰ ਚਿੰਤਾ ਚਿਖਾ ਬਰੋਬਰੀ ਕੇਲੇ ਮੁੱਢ ਕਰੀਰ ਉਹ ਝੂਲੇ ਉਹ ਚੀਰੀਏ ਦੁੱਖੇ ਸਹਿ ਸਰੀਰ ਏਦਾਂ ਦਾ ਇੱਕ ਸਲੋਕ ਹੈ ਗਿਆਨ ਹੈ ਕਬੀਰ ਜੀ ਦਾ ਤੇ ਇਸ ਕਰਕੇ ਜਿਹੜੀ ਚਿੰਤਾ ਹੈ ਇਹ ਤੂੰ ਆਪਣੀ ਮਤ ਨਾ ਕਰਦਾ ਦੇਖੋ ਕਿਆ ਸਾਫ਼ ਹੈ ਪਹਿਲੇ ਚ ਮਤੇ ਹੈ ਅਖੀਰ ਤੇ ਕਲੋਜ਼ ਕਰ ਦਿੱਤਾ ਮਤ ਕਿਉਂ ਕਹਿੰਦਾ ਓਏ ਜਾਲਮੇ ਜਨ ਤੋਂ ਪਾਇਨ ਤਿਨਾ ਵੀ ਰੋਜੀ ਦੇ 42 ਲੱਖ ਜੂਨਾ ਜਲ ਚ ਹੈ ਔਰ 42 ਲੱਖ ਬਾਹਰ ਹੈ ਮੈਂ ਆਪਣੀਆਂ ਟੇਕ ਚਾਲੀਆਂ ਨਹੀਂ ਮਾਰ ਰਿਹਾ ਸਾਡਾ ਸ਼ਬਦ ਕਹਿੰਦਾ 42 ਲੱਖ ਜੂਨ ਨਾਮਦੇਵ ਜੀ ਕਹਿੰਦੇ ਪਾਣੀ ਚ 42 ਲੱਖ ਬਾਹਰ 84 ਲੱਖ ਉਹ 42 ਲੱਖ ਜੂਨਾਂ ਨੂੰ ਉਹਦਾ ਜ਼ਿਕਰ ਕਰਦੇ ਆ ਕਹਿੰਦੇ ਉੱਥੇ ਕੋ ਹਾਲ ਚੱਲਦੇ ਉਹ ਜੂਨਾਂ ਨੂੰ ਕੌਣ ਟਿਚਕ ਦਿੰਦਾ ਕਹਿੰਦਾ ਉਹ ਆਪ ਚ ਖਾ ਕੇ ਪਾਣੀ ਚ ਆਪ ਚ ਖਾ ਕੇ ਉਹਨਾਂ ਨੂੰ ਮਹਾਰਾਜ ਨੇ ਐਸਾ ਅਰੇਂਜਮੈਂਟ ਬਣਾਇਆ ਉਹ ਆਪ ਚ ਖਾ ਖੂ ਕੇ ਸਭ ਮੌਜਾਂ ਕਰਦੇ ਸਾਰੇ ਜਲ ਦੇ ਵਿੱਚ ਉੱਥੇ ਕੋਈ ਉਹਨਾਂ ਦੀ ਹੱਟੀ ਨੀ ਇਹਦੇ ਉੱਥੇ ਕੋਈ ਸੌਦਾ ਨੀ ਹੈ ਉੱਥੇ ਕੋਈ ਕੇ ਮਾਲਟ ਨੀ ਹੈ ਉੱਥੇ ਕੋਈ ਕਰੋਗਰ ਨਹੀਂ ਹੈ ਕੋਈ ਸਟੋਰ ਨੀ ਕਿਸੇ ਸਟੋਰ ਚ ਨਹੀਂ ਉਹ ਜਾਂਦੇ ਉਹ ਪਾਣੀ ਦੇ ਅੰਦਰ ਹੀ ਐਸਾ ਇੰਤਜ਼ਾਮ ਕੀਤਾ ਹੋ ਇੱਕ ਦੂਜੇ ਨੂੰ ਖਾ ਕੇ ਐ ਮਾਜਾ ਕਰ ਰਹੇ ਨੇ ਸਾਰੇ ਪਰ ਉਹਨਾਂ ਦਾ ਹਾਲ ਕੀ ਹੈ ਜੀ ਇੱਥੇ ਬਾਹਰ ਬੈਠਿਆ ਨੂੰ ਇੰਨੇ ਸੋਹਣੇ ਕੇਲੇ ਬਦਾਮ ਮਾਰ ਵੈਜੀਟੇਬਲ ਕੋਈ ਅੰਤ ਨੀ ਹੈ ਵੈਜੀਟੇਬਲ ਖਾਣ ਪੀਣ ਦਾ ਉਹ ਫਿਰ ਜਾ ਕੇ ਮੱਛੀਆਂ ਫੜ ਲੱਪਣਗੇ ਮੈਂ ਤੈਨੂੰ ਇਲਾਜ ਕਿਦਨਾ ਵੀ ਲੋਕਾਂ ਨੇ ਕਹਿੰਦੇ ਜਾਣਾ ਵੀ ਜੋ ਭੇਟ ਚਲ ਜਾ ਐਸਾ ਬੈਸਟ ਹੈਮੀਸਫੀਅਰ ਲੈ ਜਾਈਏ ਮੈਨੂੰ ਇੱਕ ਟੱਕਰ ਕਰ ਜਾਈਏ ਸਾਰੇ ਮੱਛੀਆਂ ਖਾਣੇ ਸਾਰੇ ਸਾਰੇ ਨਰਕਾਂ ਚ ਜਾਣਗੇ ਮੈਂ ਕਿਹਾ ਭਲਿਆ ਲੋਕਾਂ ਸਾਡੇ ਮੇਦੇ ਚ ਐਸਾ ਟੂਜ ਆਊਟ ਨਹੀਂ ਹੁੰਦਾ ਵੀ ਬਿਲੋਂਗ ਟੂ ਕੋ ਫੈਮਿਲੀ ਅਸੀਂ ਵੈਜੀਟੇਰੀਅਨ ਹੈ ਕੁਦਰਤੀ ਸਾਡੇ ਵੀ ਸਬਜ਼ੀਆਂ ਇੰਨੀ ਚੀਜ਼ ਹੈ ਤੂੰ ਸਾਰਾ ਹੁਣ ਇੰਨੀਆਂ ਮੱਛੀਆਂ ਖਾਂਦੇ ਇੰਨਾ ਸਾਰਾ ਉਹ ਮਹਾਰਾਜ ਸਲੋਕ ਚ ਕਹਿੰਦੇ ਹੈ ਇਹ ਉਹਨਾਂ ਦਾ ਹੱਕ ਬੰਦਿਆ ਤੂੰ ਕੋਈ ਬੰਦਾ ਬਣ ਤੇ ਤੇ ਆਪਣੀ ਜੇ ਤੇਰੇ ਕਬਾਲ ਇੰਨੀ ਚੀਜ਼ਾਂ ਤੂੰ ਉਹਨਾਂ ਦੀ ਰੀਸ ਕਰਦਾ ਆ ਦੇਖ ਕੈਸਾ ਗਿਆਨ ਹਰ ਮਹੱਲੇ ਦੂਜੇ ਦਾ ਔਰ ਸਦਾ ਲਈ ਕੰਨ ਖਿੱਚਣ ਵਾਲਾ ਇਹਨਾਂ ਵੈਸਟਰਨ ਹੈਮੀਸਫੀਅਰ ਦਾ ਉਹ ਭਾਈ ਜਿਹੜੇ ਆ ਸਾਡਾ ਗਿਆਨ ਹੈ ਬਹੁਤ ਉੱਚਾ ਅਸੀਂ ਵੈਜੀਟੇਰੀਅਨ ਹੈ
ਹੁਣ ਤੇ ਹੁਣ ਉਲਟਾ ਹਿਸਾਬ ਹੋ ਰਿਹਾ ਇੱਧਰ ਦੇ ਲੋਕ ਵੈਜੀਟੇਰੀਅਨ ਬਣ ਰਹੇ ਆ ਸਾਡੇ ਗਿਆਨ ਦੇ ਮਾਲਕ ਜਿੱਥੋਂ ਉੱਗਿਆ ਗਿਆਨ ਉਹ ਐਸੇ ਬਣ ਰਹੇ ਨੇ ਇੱਧਰ ਆਣ ਕੇ ਗਾਂ ਦੀਆਂ ਜੀਭਾਂ ਤਾਂ ਖਾ ਜਾਂਦਾ ਮੈਂ ਬੰਦੇ ਦਾ ਨਾਂ ਨੀ ਲੈਣਾ ਔਰ ਫਿਰ ਉਹ ਠੇਕਾ ਲੈਂਦੇ ਨੇ ਸਾਰੀ ਕੋਸ਼ਿਸ਼ ਜੇ ਖਾਣ ਦੀ ਜੀਭ ਖਾਣੀ ਕਸ਼ ਤੇ ਸ਼ਰਮ ਕਰ ਲੋ ਜੇ ਤੁਸੀਂ ਐਡੇ ਕੈਂਪ ਲਾਉਂਦੇ ਸਭ ਕੇ ਮਾਸ ਉਹ ਜੀ
ਇਹਨਾਂ ਦੇ ਐਸੇ ਹੈ ਇਹਨਾਂ ਗੁਰੂਆਂ ਦੇ ਲੰਗਰ ਚ ਮਾਸ ਬਣਾ ਦਿੱਤਾ ਗੁਰੂ ਭਾਈ ਵੀਰ ਸਿੰਘ ਨਾਲ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਮਾਸ ਬਣਦਾ ਸੀ ਅਸੀਂ ਚੰਗੇ ਭਲੇ ਆ
ਬਿਲਕੁਲ ਕੋਲ ਮੈਂ ਸਿਨਸਿਨਾਟੀ ਗਿਆ ਮੈਂ ਚੰਗਾ ਭਲਾ ਉਹਦਾ ਸਭ ਕੁਝ ਛਡਾਇਆ ਸਭ ਕੁਝ ਔਰ ਸਭ ਕੁਝ ਜਦੋਂ ਮੈਂ ਵਾਪਸ ਆਇਆ ਸਾਲ ਬਾਅਦ ਗਿਆ ਤੇ ਉਹ ਆ ਜਿਹੜਾ ਥੈਂਕਸ ਗਿਵਿੰਗ ਦਾ ਡੇ ਸੀ
ਜਿੱਥੇ ਸ਼ੁਕਰੀਆ ਕਰਦੇ ਆਦਰ ਥੈਂਕਸ ਕਰਦੇ ਇੱਥੇ ਟਰਕੀ ਦੇ ਭਾਅ ਦੀ ਬਿਪਤਾ ਆ ਜਾਂਦੀ ਲੱਖਾਂ ਕਰੋੜਾਂ ਟਰਕੜੀਆਂ ਉਹਨਾਂ ਨੂੰ ਉਹ ਮਾਰ ਇਹ ਥੈਂਕਸ ਕਰਦੇ ਆ ਸਾਨੂੰ ਨੀ ਬੁੱਧੂ ਬਣਾ ਸਕਦੇ ਤੁਸੀਂ ਥੈਂਕਸ ਗਿਵਿੰਗ
ਤੋ ਉੱਥੇ ਮੈਂ ਗਿਆ ਤੇ ਅੱਗੇ ਟਰਕੀ ਰੱਖੀ
ਮੈਂ ਕਿਹਾ ਬਿਲਕੁਲ ਇਹ ਕੀ ਗੱਲ ਉਹ ਕਹਿੰਦਾ ਭਾਈ ਸਾਹਿਬ ਜੀ ਆ ਲੋ ਕਿਤਾਬ ਭਾਈ ਵੀਰ ਸਿੰਘ ਦੀ ਦੇਖੋ ਗੁਰੂਆਂ ਦੇ ਲੰਗਰ ਚ ਭਰਦਾ ਰਿਹਾ ਅਸੀਂ ਖਾਲੀ ਤਰਜੀ ਹੈ ਮੈਂ ਕਿਹਾ ਤੂੰ ਠੀਕ ਹੈ ਅਸੀਂ ਇਹਨੂੰ ਭਾਈ ਵੀਰ ਸਿੰਘ ਭਰ ਦੇ ਤੈਨੂੰ ਕੁਛ ਨੀ ਤੂੰ ਇਸ ਕਰਕੇ ਜਿਹੜਾ ਮੱਛੀ ਖਾ ਮਾਸ ਮੱਛੀ ਮੇਰਾ ਸਿੱਖ ਨਾ ਖਾਏ ਛੇਵੀਂ ਪਾਤਸ਼ਾਹੀ ਦੇ ਹੁਕਮਨਾਮੇ ਗੰਡਾ ਸਿੰਘ ਹਿਸਟੋਰੀਅਨ ਨੇ ਛਾਪ ਦਿੱਤੇ
ਇੱਥੇ ਵੱਡਾ ਕਿ ਫਿਰ ਗੁਰੂਆਂ ਤੇ ਐਵੇਂ ਤਮ ਤੇ ਲਾਉਣੀ
ਛੇਵੀਂ ਪਾਤਸ਼ਾਹੀ ਦੇ ਹੁਕਮਨਾ ਮੇਰਾ ਸਿੱਖ ਮਾਸ ਮੱਛੀ ਨਾ ਖਾਏ ਕਬੀਰ ਭਾਂਗ ਮਾਸ਼ਰੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਲੈਂਦੀ ਸਵੇਰ ਸਾਧ ਦਿਨ ਦਿਨ ਗਰਕਦਾ ਜਾ ਕੇ ਜਿੰਨਾ ਮਰਜ਼ੀ ਨਿਤਨੇ ਬਾਣੀਆਂ ਪੜ ਲੈ ਤੂੰ ਪਰ ਜਿਨ ਚਿਕਰ ਤੂੰ ਮਾਸ ਮੱਛੀ ਤੇ ਸ਼ਰਾਬ ਇਹ ਚੀਜ਼ਾਂ ਵਰਤਦਾ
ਸਾਡੇ ਤੇ ਪੰਜ ਪਿਆਰੇ ਸਿਰਫ ਹਾਂ ਤੰਬਾਕੂ ਛਡਾਉਂਦੇ ਬਾਕੀ ਨੀ ਕਿਉਂਕਿ ਬਾਕੀ ਆਪ ਸਭ ਕੁਛ ਕਰਦੇ ਪੰਜ ਪਿਆਰੇ ਸਿਰਫ ਮਨਾ ਕਰਤੇ ਹੈ ਤੰਬਾਕੂ ਸੇ ਇਤਨਾ ਪਿਆਰ ਹੈ ਮਾਸ ਔਰ ਸ਼ਰਾਬ ਸੇ ਕਿ ਪੰਜ ਪਿਆਰੇ ਮਨਾ ਕਰਦੇ ਸਿਰਫ ਤੰਬਾਕੂ ਉਹ ਹਾਲ ਹੈ ਭਈ ਸ਼ੇਖ ਇਤਨੀ ਸ਼ੇਖ ਉਹ ਕੌਮ ਹੈ ਮੁਸਲਮਾਨ ਦੀ ਜਿਹੜੀ ਸ਼ਰਾਬ ਜਮਾ ਇਹ ਚੀਜ਼ ਨਹੀਂ ਖਾਂਦੀ ਸੂਫੀ ਹੁੰਦੀ ਸ਼ੇਖ ਕੋ ਇਤਨੀ ਉਨਸ ਵਲੈਤ ਸੇ ਸ਼ੇਖ ਕਿ ਇਤਨੀ ਮੁਹੱਬਤ ਉਨਸ ਕਹਿੰਦੇ ਮੁਹੱਬਤ ਸ਼ੇਖ ਕੋ ਇਤਨੀ ਉਨਸ ਵਲੈਤ ਸੇ ਕਿ ਆਪ ਸਿਰਫ ਮਨਾ ਕਰਤੇ ਹੈ ਦੇਸੀ ਸ਼ਰਾਬ ਸੇ ਅੰਗਰੇਜ਼ੀ ਵੀ ਸ਼ੱਕ ਪੀ ਲੋ ਹੂ ਸਾਡੇ ਹਾਲ ਆ ਸਾਡੇ ਇਸ ਕਰਕੇ ਅਸੀਂ ਨੰਗੇ ਹੋ ਕੇ ਨੱਚਾਂਗੇ ਬਾਣੀ ਦਾ ਵਾਸਤਾ ਪਾਵਾਂਗੇ ਆ ਦੇਖੋ ਮਹੱਲਾ ਦੂਜਾ ਕਹਿੰਦਾ ਜਲ ਮੇ ਜੰਤ ਉਪਾਇਨ ਤਿਨਾਂ ਦੀ ਰੋਜੀ ਦੇ ਉਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂੜ ਨਾ ਹੋਵੇ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਆਪ ਕੀ ਕੈਸੇ ਰੱਬ ਨੇ ਅਰੇਂਜਮੈਂਟ ਬਣਾਇਆ ਜੀਆਂ ਕਾ ਹਾਰ ਜੀਆ ਖਾਣਾ ਇਹੋ ਕਰੇ ਵਿੱਚੇ ਉਪਾਏ ਸਾਇਰਾਂ ਸਮੁੰਦਰਾਂ ਤੇ ਵਿੱਚੇ ਉਪਾਏ ਸਾਇਰਾਂ ਤਿਨਾਂ ਦੀ ਸਾਰ ਕਰੇ ਰੱਬ ਇਹਨਾਂ ਦੀ ਵਿਸਾਰ ਕਰ ਰਿਹਾ ਔਰ ਨਾਨਕ ਚਿੰਤਾ ਮਤ ਕਰੋ, ਇੱਥੇ ਆਣ ਕੇ ਮਤ ਆ ਗਿਆ, ਇਸ ਕਰਕੇ ਤੂੰ ਖਾਣ ਆ ਜਿਹੜੀ ਆਪਣੇ ਸਿਰ ਐਵੇਂ ਚਿੰਤਾ ਸੇੜੀ ਹੈ, ਅਸੀਂ ਇੱਥੇ ਸਭ ਤੋਂ ਵੱਡਾ ਜਿਹੜਾ ਤੋਪ ਛੱਡਣੀ ਹੈ ਨਾ, ਆ ਵੱਡੀ ਬਿਗੈਸਟ ਗਾਨਾ ਸੀ ਆ ਇਹਨਾਂ ਚ ਛੱਡਦੇ ਆ, ਜਿਹੜੇ ਕਹਿੰਦੇ ਜੀ ਸਿਹਾਰੀ ਜੇ ਬੁਲਾਵਾਂਗੇ ਤੇ ਜਿੰਨੇ ਘੰਟੇ ਚ ਪਾਠ ਖਤਮ ਹੋਣਾ, ਜੇ ਸਪੀਡ ਨਾ ਠੀਕ ਰਹੀ ਤੇ ਪਾਠ ਖਤਮ ਹੀ ਨਹੀਂ ਹੋਣਾ, ਕੋ ਹੱਦ ਹੋ ਗਈ ਆ ਵੀ ਸ਼ਰਮੀ ਦੀ ਭਾਈ ਪਾਠ ਸਾਡੇ ਬੰਦੇ ਕਹਿੰਦੇ ਜੀ ਗੱਡੀ ਚੜਨਾ, ਅਸੀਂ ਮੂਵੀਆਂ ਬਣਾਈਆਂ ਵਿਦਵਾਨਾਂ ਦੀਆਂ, ਉਹ ਕਹਿੰਦੇ ਜੀ ਸਿਹਾਰੀ ਦੀ ਗੱਲ ਵਿਦਵਾਨਾਂ ਹੀ ਰਹਿਣਗੇ, ਦੇਖੋ ਕਿੱਡੀ ਹੋਮੇ ਹੈ ਇਹਨਾਂ ਨੂੰ, ਅਸੀਂ ਕਹਿੰਦੇ ਆ ਵਿਦਵਾਨ ਦੀ ਤਾਂ ਭੋਗ ਹੀ ਪਾਤਾ ਹੈ ਸ਼ਬਦ ਸਿਹਾਰੀ ਦਾ, ਤੋ ਕਹਿੰਦੇ ਜੀ ਜੇ ਸਿਹਾਰੀ ਨਾ ਬੁਲਾ ਜੇ ਸਿਹਾਰੀ ਬੁਲਾਉਣ ਲੱਗ ਪਏ ਸਾਰੀਆਂ ਤੇ ਇੰਨੇ ਘੰਟਿਆਂ ਚ ਖੰਡ ਪਾਠ ਨਹੀਂ ਮੁੱਕਣਾ ਤੇ ਸਪੀਡ ਕਰਨੀ ਪੈਣੀ, ਇਹਨਾਂ ਦੀ ਅਗਿਆਨਤਾ ਦਾ ਦੇਖੋ ਤੁਸੀਂ ਪਾਠਾਂ ਦਾ, ਇੰਨੀ ਸਪੀਡ ਹੋਣਾ ਜੀ ਪਾਠ ਸਾਰਾ, ਅਸੀਂ ਕਹਿੰਦੇ ਤੁਸੀਂ ਤੁਹਾਡੇ ਕੋਲ ਸਪੀਡ ਵਧਾਉਣ ਦੇ ਪਾਠ ਭੋਗ ਪਾਉਣ ਦੇ ਬੜੇ 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 ਤਰੀਕੇ ਹੈ, ਤੁਹਾਡੇ ਕੋਲ ਇੱਕ ਥੱਬਾ ਪਾਠ ਹੈ, ਇੱਕ ਚੁਟਕੀ ਪਾਠ ਹੈ, ਮੇਰੇ ਅੱਗੇ ਜਰਾ ਗੱਲ ਕਰਨੇ ਸਾਰੇ, ਉਹ ਕਹਿੰਦੇ ਥੱਬਾ ਪਾਠ ਕੀ ਹੈ, ਕਹਿੰਦੇ ਘਰ ਵਾਲਾ ਅੱਗੇ ਪਿੱਛੇ ਕੋਈ ਨਾ ਹੋਵੇ ਥੱਬਾ ਭਰ ਕੇ ਫਰਚਾ ਦਾ ਲਹਿਦਾ ਕਰ ਦੋ ਸਾਰਾ ਥੱਬਾ ਪਾਠ, ਤੁਸੀਂ ਜੇ ਕੋਈ ਲਾਗੇ ਛਾਗੇ ਹੋਏ ਤੇ ਚੁਟਕੀ ਕੀ ਜਿੰਨੀ ਆ ਜਾਓ ਉਲਟਾ ਦੋ, ਚੁਟਕੀ ਪਾਠ ਥੱਬਾ ਪਾਠ ਖੰਡ ਪਾਠ, ਇਹਨਾਂ ਦੇ ਪਾਠਾਂ ਦਾ ਕੋਈ ਹੱਦ ਨਹੀਂ ਹੈ, ਔਰ ਉਹ ਪਾਠ ਭਾਈ ਸਾਹਿਬ ਜੀ ਇਸੇ ਕਰਕੇ ਤੇਜ਼ ਰਫਤਾਰਾਂ ਵਧਾਈਆਂ ਵੀ ਜੀ ਸਿਹਾਰੀ ਬੁਲਾਵਾਂਗੇ ਤੇ ਰਫਤਾਰ ਘੱਟ ਹੋ ਜਾਣੀ, ਚੱਕਰ ਗੱਡੀ ਜਾਣਾ ਰਾਮ ਨਾ, ਬਾਬੇ ਨਾਨਕ ਦਾ ਹੁਕਮ ਹੈ ਸਮਝੇ ਸੂਝੇ ਪੜ ਬੀਜੇ, ਆ ਦੇਖ ਸ਼ਬਦ ਆ ਹੁਣ ਸਲੋਕ ਹੈ, ਵਾਰ ਦਾ ਪੁਰਖਾਂ ਵੀਰ ਖਾਂ ਤੱਟਾ ਮੇਘਾਂ ਸਵਾਦ ਲੈ ਕੇ ਪੜਿਆ, ਬਾਬੇ ਦਾ ਨਮਸਕਾਰ ਕਰਦੇ ਸੈਂਕੜੇ ਵਾਰੀ, ਮਹਾਰਾਜ ਤੂੰ ਸ਼ੁਕਰ ਹੈ ਸਾਨੂੰ ਨਾਮ ਜਪਣ ਦਾ ਗਿਆਨ ਦੇ ਰਿਹਾ, ਤੋ ਮਹਾਰਾਜ ਆ ਗਿਆਨ ਦੇ ਰਹੇ ਨੇ ਨਾਨਕ ਮਹਲਾ ਦੂਜਾ ਪਹਿਲਾ ਸ਼ੁਰੂ ਹੁੰਦਾ, ਔਰ ਇਹ ਸ਼ਬਦ ਤੋਂ ਬਾਅਦ ਅਸੀਂ ਗਾਂਹ ਚਿੰਤਾ ਦਾ ਪ੍ਰਕਰਨ ਦੋ ਤਿੰਨ ਬੈਠਕਾਂ ਚ ਜਰਾ ਲਾਵਾਂਗੇ, ਕਿਉਂਕਿ ਸਭ ਤੋਂ ਜ਼ਿਆਦਾ ਭੋਰ ਭੜੰਗ ਜਿਹਾ ਇਹੋ ਮਚੇ ਆ ਸਾਡੇ ਅੰਦਰ, ਇੱਕ ਸਾਗ ਹੁੰਦਾ ਸਰੋਂ ਦਾ, ਜਦੋਂ ਸਰੋਂ ਮੁੱਕ ਜਾਂਦੀ ਹੈ ਨਾ ਤੇ ਫਿਰ ਕਹਿੰਦੀ ਯਾਰ ਲਿਆਓ ਕੋਈ ਭੋੜ ਪੜੰਗ ਦਾ ਸਾਗ ਬਣਾ, ਤੋ ਸਾਡੇ ਗਿਆਨ ਚ ਵੀ ਬਹੁਤ ਭੋੜ ਪੜੰਗ ਹੋਇਆ ਉਧਰ ਉਧਰ ਸਾਰਾ, ਸਿੱਧਾ ਰਾਸਤਾ ਜਿਹਾ ਕੱਢਣਾ ਵੀ ਜਿਹੜੇ ਸਾਖੀ ਹੋ ਕੇ ਨਾਮ ਜਪ ਸਕੀਏ, ਸਭ ਤੋਂ ਪੁਆੜਾ ਇਹ ਚਿੰਤਾ ਦਾ ਹੈ ਜਿਹਦੇ ਨਾਲ ਮਨ ਨੀ ਟਿਕਦਾ, ਤੋ ਮਹਾਰਾਜ ਕਹਿੰਦਾ ਚਿੰਤਾ ਆਪਣੀ ਮਾਤਨਾ ਤੋਂ ਕਰਦਾ ਹੈ, ਪਹਿਲੇ ਤੱਤੇ ਨੂੰ ਸਿਹਾਰੀ ਹੈ ਨਾਨਕ ਮੱਤੇ ਕਰੋ ਚਿੰਤਾ ਤੇ ਸਹੀ, ਆਪਣੀ ਮਾਤਾ ਨੇ ਚਿੰਤਾ ਕਰਦਾ ਚਿੰਤਾ ਉਹ ਕਰ ਰਿਹਾ ਹੈ, ਅੱਗੇ ਹੈ ਜਾਲ ਮੈਂ ਜੰਤ ਉਪਾਇਨ ਤਿਨਾ ਭੇਰੋ ਜੀ ਦੇ, ਉਥੇ ਨੀ ਉਥੇ ਹਟ ਨਾ ਚੱਲ ਨਾ ਕੋ ਕਿਰਸ ਕਰੇ, ਉੱਥੇ ਕਿਰਸ ਨੀ ਕਰਦੇ, ਬਾਹਰ ਕਿਰਸਾਨੀ ਕਿਰਸਾਨ ਕਰੇ ਉਹ ਕਿਰਸ ਕਰਦਾ, ਉਹਨੂੰ ਵਿਖ ਦਿੱਤੇ ਹੈ ਅਨੁਭਵ ਦਿੱਤੇ, ਉਹਦੀ ਵੀ ਚਿੰਤਾ ਮਿਟਾਤੀ, ਉੱਥੇ ਕੋਈ ਉਹਨਾਂ ਨੂੰ ਇਹ ਚਿੰਤਾ ਨਹੀਂ ਹੈ ਜੀ, ਉੱਥੇ ਹਟ ਨਾ ਚੱਲ ਕੋਈ ਹੱਟੀ ਉੱਥੇ ਨੀ, ਨਾ ਕੋ ਕਿਰਸ ਕਰੇ, ਉੱਥੇ ਕੋਈ ਮਾਰਕੀਟਿੰਗ ਨੀ ਹੁੰਦੀ, ਕੋਈ ਸੌਦਾਬਾਜ਼ੀ ਨੀ ਹੁੰਦੀ, ਸੌਦਾ ਮੂਲੇ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਆ ਖਾਣਾ ਖਾਣਾ ਇਹੋ ਕਰੇ, ਆਪ ਜੀ ਖਾ ਪੀ ਕੇ ਉਹ ਜੀਂਦੇ ਨੇ, ਵਿੱਚੇ ਉਹ ਪਾਏ ਸਾਇਰਾਂ, ਸਾਇਰਾਂ ਕਹਿੰਦੇ ਸਮੁੰਦਰਾਂ ਚ, ਵਿੱਚੇ ਉਹ ਪਾਏ ਸਾਇਰਾਂ ਤਿਨਾ ਤੇ ਸਾਰ ਕਰੇ, ਨਿਚੋੜ ਕਰ ਦਿੱਤਾ ਹੁਣ ਡੂ ਨਾਟ, ਇੱਥੇ ਆਏਗਾ ਮਤ ਕਾਰ, ਇੱਥੇ ਸਿਆਰੀ ਨਹੀਂ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ
ਤਾਪ ਤਿਸ ਹੀ ਹੈ।
ਅੱਜ ਅਸੀਂ ਇਸ ਸ਼ਲੋਕ ਦੇ ਉੱਤੇ ਲੇਟੈਸਟ ਗਿਆਨ ਜੋ ਦੁਨੀਆਂ ਚ ਵਰਤ ਰਿਹਾ ਹੈ, ਜਦੋਂ ਕਿ ਟੈਲੀਗ੍ਰਾਫ ਜਾਂ ਕੋਈ
ਕੰਮ ਨਾ ਕਰਨਾ ਹੋਏ ਉਹਨੂੰ ਉੱਥੇ ਦੋ ਵਾਰੀ ਟੈਲੀਗ੍ਰਾਫ ਚ ਲਿਖਦੇ, ਹੁਕਮਾਂ ਚ ਵੀ ਫਿਰ ਦੋ ਵਾਰੀ ਲਿਖਦੇ, ਨੋਟ ਨੋਟ ਇੱਕ ਨੋਟ ਨਹੀਂ ਪਾਉਂਦੇ ਉੱਥੇ, ਉੱਥੇ ਕਹਿੰਦੇ ਨੋਟ ਨੋਟ। ਟੈਲੀਗ੍ਰਾਮ ਵੀ ਕਿਤੇ ਜਾਏਗੀ ਜਿੱਥੇ ਨੋਟ ਦਾ ਲਫ਼ਜ਼ ਆਏਗਾ ਉੱਥੇ ਦੋ ਵਾਰੀ ਨੋਟ ਨੋਟ ਹੋਏਗਾ। ਇਹ ਇਹਨਾਂ ਦੀ ਚਾਲ ਹੈ ਔਰ ਇਹ ਠੀਕ ਹੈ। ਇਹੋ ਸਾਡਾ ਇੱਥੇ ਸਿਆਰੀ ਦਾ ਉਡਾ ਦੇਣਾ ਕੰਮ ਕਰਦਾ। ਜੇ ਅਸੀਂ ਦਰਸ਼ਨ ਕਰਕੇ ਇਸ ਸਿਆਰੀ ਨੂੰ ਨਾ ਸਮਝਾਂਗੇ,
ਅੱਜ ਕੱਲ ਕੋਈ ਵੀ ਹੁਕਮ ਉੱਥੇ ਆਏ ਸਾਰੇ ਉੱਥੇ ਸਾਨੂੰ ਹੁਕਮ ਸੀ, ਅਸੀਂ ਕੰਸਟਰਕਸ਼ਨ ਕਰਨ ਸਾਰੇ ਕੋਈ ਐਸਾ ਹੋਇਆ ਉੱਥੇ ਲਿਖਣਾ ਪੈਂਦਾ ਹੈ ਡੂ ਨੋਟ ਨੋਟ, ਦੋ ਵਾਰੀ ਨੋਟ ਪਾਉਣਾ ਪੈਣਾ। ਕਿਸੇ ਫੌਜ ਹੁਕਮ ਕਿਤੇ ਹੱਲਾ ਕਰਨਾ ਕਿਤੇ ਨਾ ਬੰਦ ਕਰਨੀ ਫਾਇਰਿੰਗ ਦਾ ਸਾਰਾ ਉੱਥੇ ਦੋ ਵਾਰੀ ਉਹਨਾਂ ਨੂੰ ਕਹਿਣਾ ਪੈਂਦਾ। ਇਸ ਕਰਕੇ ਜਿਹੜਾ ਮੱਤ ਹੈ ਇੱਥੇ ਸਿਆਰੀ ਉਡਾ ਗਏ ਮਹਾਰਾਜ ਔਰ ਉਹ ਕੰਮ ਕਰ ਗਏ ਵੀ
ਨਾਨਕ ਚਿੰਨ ਡੂ ਨੋਟ, ਇੱਥੇ ਮਤਲਬ ਮੱਤ ਕਰ ਹੋ
ਕਿੱਦਾਂ ਸਪਸ਼ਟ ਹੈ ਔਰ ਮਹੱਲੇ ਦੂਜੇ ਦਾ
ਐਡਾ ਸਪਸ਼ਟ ਸਿਹਾਰੀ ਨੂੰ ਹੋਰ ਕੋਈ ਕਰ ਹੀ ਨਹੀਂ ਸਕਦਾ ਵੀ ਜੇ ਦੋਨੋਂ ਥਾਂ ਮੱਤ ਮੱਤ ਕਰ ਲੋਗੇ ਤੇ ਪਹਿਲੇ ਚ ਵੀ ਪੜ ਦੋਗੇ ਨਾਨਕ ਚਿੰਤਾ ਮੱਤ ਕਰੋ, ਮਹਾਰਾਜ ਕਹਿੰਦੇ ਤੂੰ ਆਪਣੀ ਮੱਤ ਨਾਲ ਚਿੰਤਾ ਕਰਦਾ ਸਿਹੜਦਾ, ਚਿੰਤਾ ਰੱਬ ਨਾਲ ਨੀ ਤੈਨੂੰ ਪਾਈ, ਤੂੰ ਆਪ ਸਿਹੜੀ ਹੈ।
ਇਸ ਕਰਕੇ ਨਾਨਕ ਚਿੰਤਾ ਮੱਤ ਕਰ ਹੋ, ਚਿੰਤਾ ਤਿਸ ਹੀ ਹੈ ਸੋ ਕਰਤਾ ਚਿੰਤਾ ਕਰੇ, ਜਿਨੇ ਉਪਾਇਆ ਜਾਗ ਤਿਸ ਜੋਹਾਰੀ ਸੁਆਸਤੇ ਤਿਸ ਤਿਸ ਦੀਵਾਨ ਆਪਾਗ ਨਾਨਕ ਸੱਚੇ ਨਾਮ ਬੇਨ ਕਿਆ ਟੇਕਾ ਕਿਆ ਤਾਗ ਸਨਾਨਕ ਸੱਚੇ ਨਾਮ ਬੇਨ ਕਿਆ ਟੇਕਾ ਕਿਆ ਤਾਗ ਜਾਸ ਜਪਤ ਪਾਂ ਆਪਦਾ ਜਾਏ ਧਾਵਤ ਮਨੁਆ ਆਵੈ ਠਾਏ ਇੱਕੇ ਆਖਿਆ ਸਬਦ ਪਾਖੈ ਅਰਗ ਉਰਗ ਦੇਨ ਰਾਤੇ। ਸਬਦੇ ਇਹ ਮਨ ਨਹੀਂ ਠਾਰਾ ਆਵਰ ਤਿਆਗੋ ਹਉਮੈ ਕੌਰਾ, ਬਗੈਰ ਸ਼ਬਦ ਦੇ ਜਪ ਤੋਂ ਮਹੱਲਾ ਪੈ